ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖ ਅਪੇਉ ਸਰਬ ਪੂਜ ਚਰਨ ਗੁਰ ਸੇਉ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖ ਅਪੇਉ ਸਰਬ ਪੂਜ ਚਰਨ ਗੁਰ ਸੇਉ ਗੁਰ ਬਿਨ ਅਵਰ ਨਾਹੀ ਮੈਂ ਥਾਉ ਅਨ ਦਿਨ ਜਪੋ ਗੁਰੂ ਗੁਰ ਨਾਉ ਗੁਰ ਬਿਨ ਅਵਰ ਨਾਹੀ ਮੈਂ ਥਾਉ ਅਨ ਦਿਨ ਜਪੋ ਗੁਰੂ ਗੁਰ ਨਾਉ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ ਸਤਿਗੁਰੂ, ਸਰਬ ਕਲਾ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਸਜੇ ਹੋਏ ਗੁਰੂ ਰੂਪ ਖਾਲਸਾ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਰਬੱਤ ਸੰਗਤਾਂ ਨੇ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਜੀ ਨੇ ਰਹਿਮਤ ਕਰਕੇ ਆਪਣੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਿਤਾ ਪ੍ਰਤੀ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਕੀਰਤਨ ਨਿਰਮੋਲ ਕਹੀਰਾ, ਆਨੰਦ ਗੁਣੀ ਗਹੀਰਾ, ਸਤਿਗੁਰੂ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ। ਸੋ ਸਤਿਗੁਰੂ ਨੇ ਮਿਹਰ ਕੀਤੀ, ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਦੁਨੀਆ ਭਰ ਵਿੱਚ ਵਸਦੇ ਸਿੱਖ, ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਪ੍ਰਸਾਰ ਹੈ, PTC ਰਾਹੀਂ ਹੋਰ ਸਾਧਨਾਂ ਦੇ ਮਾਧਿਅਮ ਰਾਹੀਂ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਜੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ, ਇਹ ਸ੍ਰੀ ਮੁੱਖ ਵਾਕ ਦੁਨੀਆ ਭਰ ਦੇ ਸਿੱਖ ਸਰਵਣ ਕਰਦੇ ਹਨ, ਔਰ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਗੁਰਸਿੱਖ ਦੇ ਮਨ ਦੇ ਵਿੱਚ ਸ਼ਰਧਾ ਆਉਣੀ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਕੀ ਹੁਕਮ ਆਇਆ ਹੈ, ਉਹਨੂੰ ਸ਼ਰਧਾ ਭਾਵਨਾ ਨਾਲ ਸਰਵਣ ਕਰਨਾ, ਔਰ ਗੁਰੂ ਕੇ ਪ੍ਰੇਮ ਵਾਲੇ ਨਾਮ ਸਿਮਰਨ ਵਾਲੇ ਗੁਰੂ ਕੇ ਸਿੱਖ ਫਿਰ ਉਹਦੇ 'ਤੇ ਆਪਣੇ ਜੀਵਨ ਨੂੰ ਢਾਲਦੇ ਨੇ, ਆਪਣਾ ਦਿਨ ਬਤੀਤ ਕਰਦੇ ਨੇ, ਆਪਣੇ ਆਪ ਨੂੰ ਪ੍ਰਬੋਧਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਸ੍ਰੀ ਮੁੱਖ ਵਾਕ ਸਾਡੇ ਲਈ ਹੈ। ਸਤਿਗੁਰੂ ਨੇ ਇਹ ਬਖਸ਼ਿਸ਼ਾਂ ਕੀਤੀਆਂ ਹਨ, ਅਥਵਾ ਦੂਰ ਦਰੇਡਿਆਂ 'ਚੋਂ, ਸਮੁੱਚੇ ਦੇਸ਼ ਵਿੱਚੋਂ, ਵਿਦੇਸ਼ਾਂ ਵਿੱਚੋਂ ਗੁਰੂ ਦੀਆਂ ਸੰਗਤਾਂ ਸ਼ਰਧਾ ਲੈ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿਖੇ ਦਰਸ਼ਨ ਦੀਦਾਰੇ ਅਤੇ ਪਵਿੱਤਰ ਸਰੋਵਰ ਦੇ ਇਸ਼ਨਾਨਾਂ ਲਈ ਇੱਥੇ ਪਹੁੰਚਦੀਆਂ ਹਨ। ਗੁਰੂ ਕੇ ਸਿੱਖ ਦੀ ਨਿਤਾ ਪ੍ਰਤੀ ਦੀ ਅਰਦਾਸ ਹੈ, ਸਤਿਗੁਰੂ ਜੀ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਇਸ ਭਾਗ ਬਖਸ਼ ਦਿਓ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰੋਵਰ ਦੇ ਇਸ਼ਨਾਨ ਕਰ ਸਕੀਏ। ਇਸ ਭਾਗ ਜਿਹੜੀਆਂ ਸੰਗਤਾਂ ਇੱਥੇ ਪਹੁੰਚੀਆਂ ਹਨ, ਮਹਾਰਾਜ ਨੇ ਇਸ ਭਾਗ ਬਖਸ਼ਿਸ਼ ਕੀਤਾ ਹੈ। ਸੋ ਅਸੀਂ ਐਸਾ ਸਮਾਂ ਆਪਣੀਆਂ ਜੋਤੀਆਂ ਉੱਤੀਆਂ ਸਾਧਨਾ ਨਾਲ, ਆਪਣੀ ਸੋਚ ਸਮਝ ਦੇ ਨਾਲ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਨਦਰ ਕਰੇ ਤਾਂ ਸਿਮਰਿਆ ਜਾਏ। ਉਹਦੀ ਨਦਰ ਹੋਵੇ, ਉਹਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਫਿਰ ਇਸ ਭਾਗ ਪ੍ਰਾਪਤ ਹੁੰਦੇ ਨੇ। ਸੋ ਇਹ ਸਤਿਗੁਰੂ ਦੀ ਨਦਰ ਹੋਈ ਹੈ ਭਾਈ, ਦਾਸ ਬੇਨਤੀ ਕਰੇ ਕਿ ਇਸ ਪਾਵਨ ਪਵਿੱਤਰ ਸਥਾਨ 'ਤੇ ਪਹੁੰਚ ਕੇ ਸਤਿਗੁਰੂ ਦੀਆਂ ਬਖਸ਼ਾਂ, ਇੱਥੇ ਤੱਕ ਆਉਣਾ ਵੀ ਬਹੁਤ ਵੱਡੀਆਂ ਬਖਸ਼ਾਂ ਨੇ, ਪਰ ਜੇ ਪੂਰੀ ਬਖਸ਼ਿਸ਼ ਲੈਣੀ ਹੈ ਤਾਂ ਫਿਰ ਭਾਈ ਸਤਿਗੁਰੂ ਦੇ ਦਰ 'ਤੇ ਨਮਸਕਾਰ ਵੀ ਕਰੋ, ਕੀਰਤਨ ਵੀ ਸੁਣੀਏ, ਕਥਾ ਵੀ ਸੁਣੀਏ, ਅਤੇ ਪਵਿੱਤਰ ਪਾਵਨ ਸਰੋਵਰ ਵਿੱਚ ਇਸ਼ਨਾਨ ਵੀ ਕਰੀਏ। ਸਤਿਗੁਰੂ ਦੀਆਂ ਬਹੁਤੀਆਂ ਬਖਸ਼ਾਂ ਫੇਰ ਮਿਲਦੀਆਂ ਹਨ। ਸੋ ਆਓ ਸਤਸੰਗਤ ਦੇ ਵਿੱਚ ਰੋਜ਼ਾਨਾ ਜੁੜ ਕੇ ਜੋ ਗੁਰੂ ਕੀ ਬਾਣੀ ਦੀ ਕਥਾ ਨੇਮ ਨਾਲ ਸੁਣਦੇ ਹਾਂ, ਸੁਣ ਹਰ ਕਥਾ ਉਤਾਰੀ ਮੈਲ। ਸਤਸੰਗ ਜੀ, ਗੁਰੂ ਕੀ ਕਥਾ, ਮਹਾਂਪੁਰਖ ਦੱਸਿਆ ਕਰਦੇ ਸਨ ਕਿ ਭਾਈ ਜਿਹੜਾ ਕੀਰਤਨ ਹੈ ਨਾ, ਇਹ ਕੀਰਤਨ ਜਿਸ ਤਰ੍ਹਾਂ ਸਾਵਣ ਦੇ ਮਹੀਨੇ 'ਚ ਬਾਰਿਸ਼ ਹੁੰਦੀ ਹੈ, ਸੋ ਬਹੁਤ ਤੇਜ਼ ਬਾਰਿਸ਼ਾਂ ਆਉਂਦੀਆਂ, ਹਵਾ ਦੇ ਬੁੱਲੇ ਵਗਦੇ ਨੇ, ਇੱਧਰੋਂ ਉੱਧਰੋਂ ਜਦੋਂ ਦਰੱਖਤਾਂ ਨੂੰ ਬਨਸਪਤੀ ਨੂੰ ਝੂਟੇ ਆਉਂਦੇ ਨੇ, ਸਾਰੀ ਬਨਸਪਤੀ ਧੋਤੀ ਜਾਂਦੀ, ਮੈਲ ਲਹਿ ਜਾਂਦੀ ਹੈ। ਇਹ ਗੁਰੂ ਕੀ ਬਾਣੀ ਦੇ ਕੀਰਤਨ ਦੀਆਂ ਸ਼ੈਂਬਰਾਂ ਜਿਹੜੀਆਂ ਹੈ ਸਾਧ ਸਿੰਘ ਜੀ, ਇਹ ਇਸ ਸਾਵਣ ਦੇ ਬਰਸਾਤ ਦੀ ਤਰ੍ਹਾਂ ਹੈ, ਅਤੇ ਜਿਹੜੀ ਝੜੀ ਲੱਗ ਕੇ ਮੀਂਹ ਛੋਟਾ ਛੋਟਾ ਕਣੀ ਦਾ ਮੀਂਹ ਪੈਂਦਾ ਹੈ, ਧਰਤੀ ਵਿੱਚ ਸਮੋਈ ਜਾਂਦਾ ਹੈ, ਜੋ ਜੜ੍ਹਾਂ ਤੱਕ ਪਾਣੀ ਪਹੁੰਚਦਾ ਹੈ। ਮਹਾਂਪੁਰਖ ਦੱਸਿਆ ਕਰਦੇ ਸਨ ਕਿ ਭਾਈ ਜਿਹੜੀ ਗੁਰੂ ਕੀ ਕਥਾ ਹੈ, ਇਹ ਝੜੀ ਦੀ ਕਥਾ ਹੈ ਜਿਹਦੇ ਨਾਲ ਮਨੁੱਖ ਦੀਆਂ ਸੁੱਕੀਆਂ ਹੋਈਆਂ ਜੜ੍ਹਾਂ ਵੀ ਹਰੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਐਸੀ ਬਖਸ਼ਿਸ਼ ਕਰ ਦਿੰਦੇ ਹਨ, ਇਹਦੇ ਭੇਦ ਭਰੇ ਗੁਣ ਬਖਸ਼ ਦਿੰਦੇ ਨੇ ਮਹਾਰਾਜ। ਜੇ ਅਸੀਂ ਕਥਾ ਗੁਰੂ ਕੀ ਧਿਆਨ ਨਾਲ ਸੁਣਾਂਗੇ, ਸਤਿਗੁਰੂ ਦੀਆਂ ਬਹੁਤੀਆਂ ਬਖਸ਼ਾਂ ਹੁੰਦੀਆਂ। ਆਓ ਸਤਿਗੁਰੂ ਜੀ ਜੋ ਕਿਰਪਾ ਕਰ ਰਹੇ ਨੇ ਸਤਿਗੁਰੂ ਦੀਆਂ ਬਖਸ਼ੀਆਂ ਪ੍ਰਾਪਤ ਕਰਨ ਵਾਸਤੇ, ਸਾਧ ਸੰਗਤ ਜੀ ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾਂ, ਗੁਰ ਮੇਰੀ ਪੂਜਾ ਗੁਰ ਗੋਬਿੰਦ।
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਤ, ਸ਼ਾਂਤੀ ਦੇ ਪੁੰਜ। ਸਤਿਗੁਰੂ ਪਾਤਸ਼ਾਹ ਜੀ ਆਪ ਗੋਂਡ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਸੰਗਤਾਂ ਨੇ ਬੇਨਤੀ ਕੀਤੀ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ, ਰਹਿਮਤ ਕਰੋ, ਕਿਰਪਾ ਕਰੋ। ਅੱਜ ਥਾਂ ਥਾਂ 'ਤੇ ਗੁਰੂ ਬਣੇ ਬੈਠੇ ਨੇ, ਵੱਖਰੀ ਵੱਖਰੀ ਪੂਜਾ 'ਚ ਲੱਗੇ ਹੋਏ ਨੇ, ਪੂਜਾ ਕਰਵਾਉਣ ਵਿੱਚ ਲੱਗੇ ਹੋਏ ਨੇ। ਆਪ ਜੀ ਰਹਿਮਤ ਕਰੋ, ਕਿਰਪਾ ਕਰੋ। ਗੁਰੂ ਦੇ ਤਤਸ਼ਟੀ ਲੱਖਣ ਮਹਾਰਾਜ ਆਪ ਜੀ ਕਿਰਪਾ ਕਰਕੇ ਦਰਸ਼ਨਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਆਓ ਭਾਈ ਆਪਾਂ ਸਮਝਣਾ ਕਰੀਏ ਕਿ ਗੁਰੂ ਕੌਣ ਹੁੰਦਾ ਹੈ। ਜਿਵੇਂ ਭਗਤ ਕਬੀਰ ਜੀ ਨੇ ਕਿਹਾ ਹੈ ਨਾ, ਭਗਤ ਕਬੀਰ ਜੀ ਬਾਣੀ ਵਿੱਚ ਫਰਮਾਉਂਦੇ ਨੇ, ਸੋ ਗੁਰ ਕਰੋ ਜੇ ਬੋਹਰ ਨਾ ਕਰਨਾ, ਐਸੇ ਮਰੋ ਜੇ ਬੋਹਰ ਨਾ ਮਰਨਾ। ਕਿਉਂਕਿ ਆਮ ਤੌਰ 'ਤੇ ਮਨੁੱਖ ਦਾ ਸੁਭਾਅ ਹੁੰਦਾ ਹੈ, ਗੁਰਸਿੱਖਾਂ ਦੀ ਤਾਂ ਮਹਾਰਾਜ ਨੇ ਚਿੰਤਾ ਹੀ ਮੇੜ ਦਿੱਤੀ ਨਾ, ਐਸੀ ਰਹਿਮਤ ਕੀਤੀ ਸਤਿਗੁਰੂ ਜੀ ਨੇ, 10 ਅਵਤਾਰ ਧਾਰੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼, ਸਿਧਾਂਤ, ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ, 10 ਗੁਰੂ ਸਾਹਿਬਾਨਾਂ ਨੇ ਉਸ ਨੂੰ ਪ੍ਰਪੱਖ ਕੀਤਾ, ਅਤੇ ਫਿਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਮਾਮ ਸਾਡੀਆਂ ਭਰਮਣ ਦੀਆਂ ਚਿੰਤਾ ਮੇਟ ਕੇ ਸਾਨੂੰ ਹੁਕਮ ਕਰ ਦਿੱਤਾ, ਅੱਗੇ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੈ। ਇਹ ਸ਼ਬਦ ਕਿਹਨੇ ਕਹੇ ਸਨ ਭਾਈ? ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਸ਼ਬਦ ਕਿਹਨੇ ਕਹੇ? ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੌਰਾਨੰਗ। ਇਸ ਵਾਸਤੇ ਆਮ ਮਨੁੱਖਾਂ ਦੀ ਜੋ ਫਿਤਰਤ ਸੀ ਕਿ ਕਿਸੇ ਵਿੱਚ ਇੱਕ ਗੁਣ ਵੇਖਣਾ ਜਾਂ ਕਿਸੇ ਦਾ ਲਿਬਾਸ ਵੇਖਣਾ, ਉਹਦੇ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਗੁਰੂ ਧਾਰਨ ਕਰ ਲੈਣਾ, ਜਦੋਂ ਉਹਦੇ ਵਿੱਚ ਔਗਣ ਵੇਖਣਾ, ਉਹਦੀ ਕੋਈ ਬੁਰਾਈ ਵੇਖਣੀ ਸਾਹਮਣੇ ਆ ਜਾਣੀ, ਉਹਦਾ ਕੋਈ ਮੰਦ ਕਰਮ ਸਾਹਮਣੇ ਆ ਜਾਣਾ, ਫਿਰ ਛੱਡ ਦੇਣਾ ਕਿ ਨਹੀਂ ਇਹ ਗੁਰੂ ਬਣਨ ਦੇ ਕਾਬਲ ਨਹੀਂ, ਇਸ ਨੂੰ ਮੈਂ ਐਵੇਂ ਹੀ ਗੁਰੂ ਧਾਰਨ ਕਰ ਲਿਆ। ਪਰ ਜਿੰਨਾ ਸਮਾਂ ਬੀਤ ਗਿਆ ਉਹ ਵਿਅਰਥ ਚਲਿਆ ਗਿਆ। ਕਿਸੇ ਦੇ ਔਗਣ 10 ਸਾਲ ਸਾਹਮਣੇ ਨਹੀਂ ਆਏ, ਕਿਸੇ ਦੇ 20 ਸਾਲ ਸਾਹਮਣੇ ਨਹੀਂ ਆਏ, ਉਹ ਸਮਾਂ ਤਾਂ ਬੀਤ ਗਿਆ ਨਾ, ਉਹ ਵਿਅਰਥ ਚਲੇ ਗਿਆ। ਤੇ ਕਈ ਵਾਰੀ ਤਾਂ ਪਤਾ ਉਦੋਂ ਲੱਗਦਾ ਹੈ ਜਿਹੜੇ ਆਪਣੇ ਆਪ ਨੂੰ ਲੱਖਾਂ ਚੇਲਿਆਂ ਦੇ ਗੁਰੂ ਬਣੀ ਫਿਰਦੇ ਨੇ, ਲੱਖਾਂ ਚੇਲੇ ਬਣਾਈ ਫਿਰਦੇ ਨੇ, ਤੇ ਪਤਾ ਉਦੋਂ ਲੱਗਦਾ ਜਦੋਂ ਉਹਨਾਂ ਦੇ ਕੁਕਰਮਾਂ ਕਰਕੇ ਉਹ ਜੇਲ੍ਹਾਂ ਵਿੱਚ ਬੰਦ ਹੁੰਦੇ ਨੇ, ਫਿਰ ਪਤਾ ਲੱਗਦਾ ਵੀ ਨਹੀਂ ਇਹ ਤਾਂ ਕੁਕਰਮੀ ਸੀ, ਇਹ ਕਿਹੜਾ ਗੁਰੂ ਹੈ। ਇਹ ਦੁਨੀਆ ਦੀ ਹਾਲਤ ਵੇਖ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਗਤ ਕਬੀਰ ਜੀ ਨੇ ਕਿਰਪਾ ਕੀਤੀ, ਕਹਿੰਦੇ ਸੋ ਗੁਰ ਕਰੋ ਜੇ ਬੋਹਰ ਨਾ ਕਰਨ, ਐਸੇ ਗੁਰੂ ਨੂੰ ਧਾਰਨ ਕਰੋ ਫਿਰ ਜਿਹੜਾ ਦੁਬਾਰਾ ਨਾ ਧਾਰਨ ਕਰਨਾ ਪਵੇ, ਉਸ ਗੁਰੂ ਨੂੰ ਕੋਈ ਕਮੀ ਨਾ ਕੱਢ ਸਕੇ, ਉਸ ਗੁਰੂ ਵਿੱਚ ਕੋਈ ਖਾਮੀ ਨਾ ਹੋਵੇ, ਤੇ ਉਹ ਕੌਣ ਹੋ ਸਕਦਾ ਭਾਈ? ਉਹ ਤਾਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ, ਇੱਕੋ ਇੱਕ ਗੁਰੂ ਹੋ ਸਕਦਾ ਹੈ। ਉਹ ਕੌਣ? ਉਹ ਸਦਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਸੋ ਇਸ ਵਾਸਤੇ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਆਓ ਭਾਈ ਵਿਚਾਰ ਕਰਕੇ ਦੇਖ ਲਓ ਕਿ ਗੁਰੂ ਕਿਹਨੂੰ ਕਹਿੰਦੇ ਨੇ, ਗੁਰੂ ਦਾ ਅਰਥ ਕੀ ਹੈ ਭਾਈ? ਜਿਹੜਾ ਅਗਿਆਨ ਦੇ ਗਾੜੇ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ ਉਹਦਾ ਨਾਮ ਗੁਰੂ ਹੈ। ਤਾਂ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਤੇ ਕਿਰਪਾ ਕਰਕੇ ਹੀ ਫਰਮਾਇਆ ਨਾ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਿਹੜੇ ਬਾਹਰੀ ਪ੍ਰਕਾਸ਼ ਨੇ ਸੂਰਜ ਦੇ, ਚੰਦਰਮਾ ਦੇ, ਲਾਈਟਾਂ ਦੇ, ਖੱਟ ਜੋਤੀ ਮੰਨੀਆਂ ਗਈਆਂ ਨੇ, ਜਿਨ੍ਹਾਂ ਵਿੱਚੋਂ ਪ੍ਰਕਾਸ਼ ਨਿਕਲਦਾ, ਉਹਦੇ ਸਾਰੇ ਚੰਦਰਮਾ, ਸੂਰਜ, ਤਾਰੇ, ਟਟਹਿਣੇ, ਇਹ ਤਾਦਕ, ਇਹ ਜੋ ਅਸਮਾਨੀ ਬਿਜਲੀ, ਇਸ ਤਰ੍ਹਾਂ ਦੀਆਂ ਜੋ ਇਹ ਖੱਟ ਜੋਤੀ ਮੰਨੀਆਂ ਗਈਆਂ। ਮਹਾਰਾਜ ਕਹਿੰਦੇ ਇਹ ਸਾਡੇ ਅੰਦਰ ਤੱਕ ਚਾਨਣ ਨਹੀਂ ਕਰ ਸਕਦੀ, ਬਾਹਰ ਮੁਖੀ ਚਾਨਣ ਹੈ ਇਸਦਾ। ਅਤੇ ਜਿਹੜਾ ਮਹਾਰਾਜ ਨੇ ਫਰਮਾਇਆ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ, ਉਸ ਰਾਤ ਨੂੰ ਹਨੇਰੇ ਨੂੰ ਦੂਰ ਕੌਣ ਕਰ ਸਕਦਾ ਹੈ? ਉਹ ਕੇਵਲ ਗੁਰੂ ਦੂਰ ਕਰ ਸਕਦਾ। ਇਸ ਵਾਸਤੇ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਆਓ ਭਾਈ ਗੋਂਡ ਰਾਗ ਦੇ ਵਿੱਚ ਸਤਿਗੁਰੂ ਜੀ ਰਹਿਮਤ ਕਰਦੇ ਨੇ, ਗੁਰ ਮੇਰੀ ਪੂਜਾ, ਗੁਰ ਗੋਬਿੰਦ। ਇੱਥੇ ਵੀ ਬਖਸ਼ਿਸ਼ ਮਹਾਰਾਜ ਨੇ ਇਸ ਢੰਗ ਨਾਲ ਹੀ ਕੀਤੀ ਹੈ, ਕਿਉਂਕਿ ਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ। ਅਤੇ ਮਹਾਰਾਜ ਨੇ ਪੂਜਾ ਦਾ ਢੰਗ ਦੱਸਿਆ ਕਿ ਪੂਜਾ ਕਿਸੇ ਨੂੰ ਕਹਿੰਦੇ ਨੇ, ਕਿਸੇ ਨੇ ਪੱਤਰ ਚੜ੍ਹਾ ਦਿੱਤੇ, ਕਿਸੇ ਨੇ ਪਾਣੀ ਚੜ੍ਹਾ ਦਿੱਤਾ, ਕਿਸੇ ਨੇ ਖੰਭਣੀ ਜੀ ਬੰਨ ਦਿੱਤੀ, ਕਿਸੇ ਨੇ ਲਾਲ ਕੱਪੜਾ ਬੰਨ ਦਿੱਤਾ। ਮਹਾਰਾਜ ਕਹਿੰਦੇ ਪੂਜਾ ਕੀ ਚਾਹੇ? ਨਾਮ ਧਿਆਈ ਹੈ, ਜੇ ਪੂਜਾ ਕਰਨੀ ਹੈ ਤੇ ਉਸ ਗੁਰੂ ਦਾ ਨਾਮ ਧਿਆਓ, ਨਾਮ ਜਪੋ ਉਹਦਾ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ ਗੁਰ ਮੇਰੀ ਪੂਜਾ, ਪੂਜਨ ਯੋਗ ਹੈ ਮੇਰਾ ਗੁਰੂ। ਕਿਉਂਕਿ ਜੋ ਸ਼ਬਦ ਗੁਰੂ ਅੱਜ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਸ਼ਤਾਬਦੀ ਪੁਰਬ, ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਬੜਾ ਚਾਅ, ਬੜੀ ਸ਼ਰਧਾ, ਅਤੇ ਵੱਡੀਆਂ ਵੱਡੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਹੋਰ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਆਮ ਗੁਰਸਿੱਖ ਸ਼ਰਧਾਲੂ, ਸਭਨਾਂ ਦੇ ਮਨ ਵਿੱਚ ਆਓ ਹੈ ਕਿ ਅਸੀਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾਉਣਾ 550 ਸਾਲਾਂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਕਿਹੜੇ ਕਿਹੜੇ ਢੰਗ ਦੇ ਨਾਲ ਸਾਧ ਸੰਗਤ ਜੀ ਵਸੀਲੇ ਪੈਦਾ ਕੀਤੇ ਜਾ ਰਹੇ ਨੇ, ਖੁਸ਼ੀਆਂ ਪ੍ਰਗਟ ਕਰਨ ਵਾਸਤੇ ਨੇ। ਕੋਈ ਗੇਟ ਲਾ ਰਿਹਾ ਹੈ, ਕੋਈ ਸਜਾਵਟ ਕਰ ਰਿਹਾ ਹੈ, ਕੋਈ ਪਾਣੀ ਦਾ ਛਿੜਕਾਅ ਕਰ ਰਿਹਾ ਹੈ। ਇਹ ਸਭ ਕੁਝ ਗੁਰਸਿੱਖਾਂ ਦਾ ਫਰਜ਼ ਬਣਦਾ, ਕਰਨਾ ਚਾਹੀਦਾ, ਚਾਅ ਨਾਲ ਸ਼ਰਧਾ ਨਾਲ ਕਰਨਾ ਚਾਹੀਦਾ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿੱਥੇ ਅਸੀਂ ਜਿਸ ਪਾਵਨ ਸਥਾਨ 'ਤੇ ਗੁਰਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ, ਇਸ ਸਥਾਨ 'ਤੇ ਸਾਨੂੰ ਬਹੁਤ ਵੱਡੀ ਦਾਤ ਦਿੱਤੀ ਗੁਰੂ ਨੇ। ਗੁਰਮੇਰੀ ਪੂਜਾ ਹੁਣ ਗੁਰਸਿੱਖਾਂ ਨੂੰ ਦੱਸਣਾ ਸੀ ਕਿ ਗੁਰੂ ਦੀ ਪੂਜਾ ਕਿਵੇਂ ਕਰਨੀ ਹੈ, ਗੁਰੂ ਨੂੰ ਪੂਜਣਾ ਕਿਵੇਂ ਹੈ। ਜਿਹੜਾ ਕਹਿੰਦਾ ਪੂਜਾ ਆਸਨ ਥਾਪਣ ਸੋਆ, ਇਹ ਪੂਜਾ ਦਾ ਸਥਾਨ ਗੁਰੂ ਦਾ ਘਰ ਕਿਵੇਂ ਬਣ ਗਿਆ, ਕਿਵੇਂ ਬਣ ਸਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਸੱਚਖੰਡ ਵਿੱਚੋਂ ਮੂਲ ਮੰਤਰ ਲਿਆ ਕੇ ਗੁਰਸਿੱਖਾਂ ਨੂੰ ਦਿੱਤਾ ਕਿ ਗੁਰਸਿੱਖੋ, ਇਹ ਹੈ ਮੁੱਢ। ਜਦੋਂ ਅਸੀਂ ਇਹਦਾ ਪੂਰੇ ਢੰਗ ਦੇ ਨਾਲ ਮਤਾਲਿਆ ਕਰਾਂਗੇ, ਇਹਦਾ ਅਨੈਲਿਸਿਸ ਕਰਾਂਗੇ, ਤੇ ਸਾਧ ਸੰਗਤ ਜੀ 10 ਸਰੂਪਾਂ ਦੇ ਵਿੱਚ ਸੁਲਤਾਨਪੁਰ ਸਾਹਿਬ ਤੋਂ ਸ਼ੁਰੂ ਹੋ ਕੇ, ਮੂਲ ਮੰਤਰ ਤੋਂ ਸ਼ੁਰੂ ਹੋ ਕੇ ਸਾਧ ਸੰਗਤ ਜੀ 18, 10, 20 ਤੱਕ ਗੁਰੂ ਕੀ ਬਾਣੀ ਦੀ ਰਚਨਾ ਕਿਵੇਂ ਕੀਤੀ ਸਤਿਗੁਰੂ ਜੀ ਨੇ, ਕਿਵੇਂ ਸਾਰੇ ਭਰਮ ਭੁਲੇਖੇ ਕੱਢਣ ਵਾਸਤੇ, ਕੇਵਲ ਭਰਮ ਭੁਲੇਖੇ ਨਹੀਂ, ਉਸ ਸਤਿਗੁਰੂ ਦੇ ਵਿੱਚ ਅਭੇਦਤਾ ਦਾ ਰਸਤਾ ਖੋਲ੍ਹ ਦਿੱਤਾ ਕਿ ਗੁਰੂ ਦੇ ਵਿੱਚ ਅਭੇਦ ਹੋਣ ਵਾਸਤੇ ਇਸ ਰਸਤੇ ਦੀ, ਇਸ ਮੰਜ਼ਿਲ ਦੇ ਉੱਪਰ ਤੁਸੀਂ ਚੱਲਣਾ ਕਰੋ। ਅਤੇ ਇੱਥੋਂ ਲੈ ਕੇ ਸਾਧ ਸੰਜੀ ਵੱਖ ਵੱਖ ਥਾਵਾਂ 'ਤੇ ਸਤਿਗੁਰੂ ਸਾਹਿਬਾਂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਫਿਰ ਤਲਵੰਡੀ ਸਾਬੋ, ਧੰਨ ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਮੁੱਚੀ ਬਾਣੀ ਆਪਣੀ ਰਸਨਾ ਤੋਂ ਲੈ ਕੇ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਆਪ ਉਚਾਰ ਕੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਸੰਪੂਰਨਤਾ ਕਰ ਦਿੱਤੀ। ਸੋ ਸਤਿਗੁਰੂ ਜੀ ਇਸ ਗੁਰੂ ਨੂੰ ਫਰਮਾਉਂਦੇ ਨੇ, ਗੁਰਮੇਰੀ ਪੂਜਾ, ਹੋਰ ਕੋਈ ਗੁਰੂ ਨਹੀਂ ਭਾਈ, ਧੰਨ ਗੁਰੂ ਗ੍ਰੰਥ ਸਾਹਿਬ, ਸ਼ਬਦ ਗੁਰੂ, ਬਾਣੀ ਗੁਰੂ, ਇਸ ਗੁਰਬਾਣੀ ਦੀ ਪੂਜਾ ਕੀ ਹੈ, ਗੁਰਮੇਰੀ ਪੂਜਾ। ਕਹਿੰਦੇ ਭਾਈ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਆਮ ਮਨੁੱਖ ਦੀ ਤਾਂ ਗੱਲ ਛੱਡੋ ਭਾਈ, ਆਪ ਸਮਰੱਥ ਜਿਨ੍ਹਾਂ ਨੇ ਗੁਰਬਾਣੀ ਲਿਖੀ, ਜਿਨ੍ਹਾਂ ਨੇ ਗੁਰਬਾਣੀ ਲਿਖਾਈ, ਜਿਨ੍ਹਾਂ ਨੇ ਭਾਈ ਗੁਰਦਾਸ ਜੀ 'ਤੇ ਕਿਰਪਾ ਕੀਤੀ, ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਇਕੱਤਰ ਕੀਤੀ, ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਸਾਡੇ ਪੂਜਣ ਯੋਗ ਗੁਰੂ ਗ੍ਰੰਥ ਸਾਹਿਬ ਹੈ, ਸਾਡੇ ਪੂਜਣ ਯੋਗ ਗੁਰਬਾਣੀ ਹੈ। ਅਤੇ ਗੁਰਬਾਣੀ ਪੂਜਣ ਕੀ ਹੈ ਭਾਈ, ਗੁਰਬਾਣੀ ਪੜ੍ਹਨੀ, ਗਾਵੀਐ, ਸੁਣੀਐ, ਮਨ ਰੱਖੀਐ ਭਾਉ, ਗੁਰਬਾਣੀ ਨੂੰ ਪੜ੍ਹਨਾ, ਆਪਣੇ ਕੰਨਾਂ ਨਾਲ ਸੁਣਨਾ, ਅਤੇ ਫਿਰ ਉਹਦੇ 'ਤੇ ਭਾਵਨਾ ਰੱਖਣੀ। ਅਤੇ ਜਿੰਨੀ ਦੇਰ ਤੱਕ ਭਾਵਨਾ ਨਹੀਂ, ਉਨੀ ਦੇਰ ਤੱਕ ਸਾਧ ਸੰਗਤ ਸਾਡਾ ਮਨ ਨਹੀਂ ਟਿਕ ਸਕਦਾ, ਕਿਉਂਕਿ ਮਨ ਬਹੁਤ ਚੰਚਲ ਹੈ। ਕਈ ਵਾਰ ਜਿੱਥੋਂ ਤੱਕ ਸਾਡੇ ਮਨ ਦੀ ਸਮਝ ਹੈ, ਕੁਝ ਦੁਨਿਆਵੀ ਕਿਤਾਬਾਂ ਪੜ੍ਹ ਕੇ, ਕੁਝ ਗੱਲਾਂ ਸੁਣ ਕੇ, ਕੁਝ ਵਿਚਾਰਾਂ ਸੁਣ ਕੇ, ਜਿੱਥੋਂ ਤੱਕ ਇਸ ਮਨ ਦੀ ਗਮਤਾ ਗਈ, ਉੱਥੇ ਤੱਕ ਤਾਂ ਅਸੀਂ ਮੰਨ ਲੈਂਦੇ ਵੀ ਇਹ ਗੱਲ ਹੋ ਸਕਦੀ ਹੈ, ਜਿੱਥੋਂ ਤੱਕ ਸਾਡੀ ਪਹੁੰਚ ਨਹੀਂ, ਅਤੇ ਉਦੋਂ ਗਾ ਸਾਡੇ ਮਨ ਵਿੱਚ ਸ਼ੰਕਾ ਪੈਦਾ ਹੁੰਦੀ, ਮਨ ਦੁਬਧਾ ਵਿੱਚ ਪੈ ਜਾਂਦਾ ਵੀ ਇਹ ਵੀ ਹੋ ਸਕਦਾ। ਇਸ ਦੇ ਬਾਵਜੂਦ ਕਿ ਸਤਿਗੁਰੂ ਜੀ ਨੇ ਸਭ ਕੁਝ ਪ੍ਰੈਕਟੀਕਲ ਕਰਕੇ ਦਿਖਾਇਆ ਕਿ ਗੁਰੂ ਕਾ ਸਿੱਖ ਭੁਲੇਖੇ ਵਿੱਚ ਰਵੇ ਹੀ ਨਾ, ਕੀ ਨਹੀਂ ਹੋ ਸਕਦਾ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਮੱਕੇ ਵਰਗੀਆਂ ਬਿਲਡਿੰਗਾਂ ਘੁਮਾ ਦਿੱਤੀਆਂ, ਗੁਰੂ ਕੇ ਸਿੱਖਾਂ ਨੇ ਸੀਸ ਤਲੀ 'ਤੇ ਰੱਖ ਕੇ ਯੁੱਧ ਲੜ ਲਏ, ਗੁਰੂ ਕੇ ਸਿੱਖ ਖੋਪਰੀ ਲੱਥਣ ਤੋਂ ਬਾਅਦ ਵੀ 22-22 ਦਿਨ ਚੌਂਕੜੇ ਮਾਰ ਕੇ ਜਪਦਾ ਜਾਪ ਕਰਦੇ ਰਹੇ, ਬੰਦ ਬੰਦ ਕਟਵਾ ਕੇ ਵੀ ਇਕੱਲੇ ਇਕੱਲੇ ਪੋਟੇ ਵਿੱਚੋਂ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਰਹੇ। ਇਹ ਗੁਰੂ ਦੀ ਕਿਰਪਾ, ਨਾਮ ਰਸੀਏ ਗੁਰੂ ਕੇ ਸਿੱਖ ਜਿਨ੍ਹਾਂ ਨੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਉ ਦਾ ਜੀਵਨ ਬਣਾ ਲਿਆ ਨਾ, ਉਹਨਾਂ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਕਤੀਆਂ ਦਿਖਾ ਦਿੱਤੀਆਂ। ਫਿਰ ਇੱਕ ਨਹੀਂ ਕਿਸੇ ਪਾਸੇ ਲੈ ਲਓ, ਜਿਹੜੀਆਂ ਪੱਥਰ ਵਰਗੀਆਂ ਜ਼ਮੀਨਾਂ ਬੰਜਰ ਸਨ, ਲੋਕ ਤਰ੍ਹਾਂ ਤਰ੍ਹਾਂ ਕਰਦੇ ਸਨ, ਲੁਕਾਈ ਨੂੰ ਪਾਣੀ ਨਹੀਂ ਮਿਲਦਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਝਰਨੇ ਪੈਦਾ ਕਰ ਦਿੱਤੇ। ਝਰਨੇ ਇਹ ਸਤਿਗੁਰੂ ਦੀਆਂ ਬਖਸ਼ਾਂ ਨੇ। ਇਸ ਵਾਸਤੇ ਕਰਨ ਹਾਰ ਕੋ ਕਸ਼ ਅਚਰਜ ਨਾ ਹੈ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਕਰਨ ਵਾਸਤੇ ਕੀ ਅਚਰਜਦਾ ਭਾਈ, ਉਹ ਤਾਂ ਜੋ ਚਾਹੇ ਕਰ ਸਕਦਾ। ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਗੁਰਬਾਣੀ ਦਾ ਮੁੱਢ ਦੇ ਕੇ ਅਤੇ ਇਹ ਰਸਤਾ ਦਿਖਾਇਆ ਕਿ ਇਸ ਰਸਤੇ 'ਤੇ ਗੁਰੂ ਕੇ ਸਿੱਖੋ ਆਓ, ਇਹ ਗੁਰਬਾਣੀ ਜਿਹੜੀ ਹੈ ਇਹ ਅਟਲ ਸੱਚਾਈ ਹੈ, ਅਟਲ ਮਾਰਗ ਹੈ ਅਤੇ ਅਟਲ ਰਸਤਾ ਹੈ ਜਿਹੜਾ ਸਾਨੂੰ ਸੱਚਖੰਡ ਤੱਕ, ਗੁਰੂ ਤੱਕ, ਅਭੇਦਤਾ ਤੱਕ ਪਹੁੰਚਾ ਸਕਦਾ ਹੈ। ਦੁਨੀਆਂ ਦੇ ਜਿੰਨੇ ਯੰਤਰ ਨੇ, ਮੰਤਰ ਨੇ, ਤੰਤਰ ਨੇ, ਮਹਾਰਾਜ ਕਹਿੰਦੇ ਇਸ ਮੂਲ ਮੰਤਰ ਤੋਂ ਥੱਲੇ ਰਹਿ ਜਾਣਗੇ ਸਭ, ਇੱਥੋਂ ਤੱਕ ਨਹੀਂ ਕੋਈ ਪਹੁੰਚ ਸਕੇਗਾ। ਇਸ ਵਾਸਤੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਤੋਂ ਬਾਅਦ ਫਿਰ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਰਚਨਾ ਕੀਤੀ ਕਿ ਗੁਰੂ ਕੇ ਸਿੱਖ ਨਿਤਾ ਪ੍ਰਤੀ ਜਪ ਦਾ ਜਾਪ ਕਰਿਆ ਕਰਨ, ਜਪਜੀ ਸਾਹਿਬ ਪੜ੍ਹਿਆ ਕਰਨ, ਅਤੇ ਫਿਰ ਸਹਿਜੇ ਸਹਿਜੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੋੜ ਕੇ ਅਤੇ ਗੁਰਬਾਣੀ ਗੁਰੂ ਦੇ ਲੜ ਲਾ ਦਿੱਤਾ। ਅਤੇ ਫਿਰ ਕਿੱਡਾ ਵਧੀਆ ਤਰੀਕਾ ਮਹਾਰਾਜ ਨੇ ਦੇ ਦਿੱਤਾ, ਕਿੰਨਾ ਸੋਹਣਾ ਢੰਗ ਅਪਣਾਇਆ, ਨਹੀਂ ਕੋਈ ਆਪਣੀ ਇਹਨੂੰ ਜ਼ਗੀਰ ਬਣਾ ਸਕਦਾ, ਇਸ ਤਰੀਕੇ ਨੂੰ ਕੋਈ ਆਪਣੇ ਕਬਜ਼ੇ 'ਚ ਨਹੀਂ ਲੈ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਕਲਗੀਧਰ ਮਹਾਰਾਜ ਨੇ ਪੰਜਾਂ ਪਿਆਰਿਆਂ ਦੇ ਸਪੁਰਦ ਕਰ ਦਿੱਤੀ ਇਹ ਜੁਗਤ, ਕਿ ਇਹ ਜੁਗਤ ਜਿਹੜੀ ਜੋਤ ਦੀ ਜੁਗਤ ਹੈ ਉਹ ਪੰਜਾਂ ਪਿਆਰਿਆਂ ਕੋਲ ਹੈ। ਪੰਜ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਨ, ਪੰਜ ਬਾਣੀਆਂ ਪੜ੍ਹਨ, ਉਹ ਪੰਜ ਆਪ ਤਿਆਰ ਬਰ ਤਿਆਰ ਹੋਣ, ਬਲਕਿ ਉਹ ਤਿਆਰ ਬਰ ਤਿਆਰ ਹੁੰਦੇ ਨੇ, ਅਰਦਾਸ ਕਰਦੇ ਨੇ ਕਿ ਮਹਾਰਾਜ ਖਾਲਸਾ ਤਿਆਰ ਬਰ ਤਿਆਰ ਹੈ। ਇਕੱਲੇ ਇਕੱਲੇ ਸਿੰਘ ਦੀ ਜਿਹੜਾ ਪੰਜਾਂ ਪਿਆਰਾਂ 'ਚ ਲੱਗਦਾ ਨਾ, ਉਹਦੀ ਸਧਾਈ ਹੁੰਦੀ ਹੈ ਭਾਈ ਤੂੰ ਤਿਆਰ ਬਰ ਤਿਆਰ ਹੈ। ਅਤੇ ਜਦੋਂ ਉਹ ਪ੍ਰਣ ਕਰੇ ਕਿ ਮੈਂ ਤਿਆਰ ਬਰ ਤਿਆਰ ਹਾਂ, ਫਿਰ ਪੰਜਾਂ ਪਿਆਰਾਂ 'ਚ ਲੱਗਦਾ, ਅਤੇ ਫਿਰ ਉਹ ਸੰਪੂਰਨ ਪੰਜ ਬਾਣੀਆਂ ਪੜ੍ਹੇ, ਖੰਡੇ ਦਾ ਅੰਮ੍ਰਿਤ ਤਿਆਰ ਕਰੇ ਅਤੇ ਵਿਲਾਖੀਆਂ ਨੂੰ ਛਕਾ ਦੇਵੇ। ਇੱਥੇ ਕੋਈ ਸ਼ੰਕਾ ਨਹੀਂ ਰਹਿ ਜਾਣੀ ਚਾਹੀਦੀ ਕਿ ਪੰਜ ਪਿਆਰੇ ਕੌਣ ਸੀ, ਕਿੱਥੋਂ ਆਏ ਸੀ। ਨਹੀਂ ਭਾਈ, ਇਹ ਤਾਂ ਪੰਜ ਪਿਆਰੇ ਸੀ, ਕਲਗੀਧਰ ਮਹਾਰਾਜ ਦੇ ਪੰਜ ਪਿਆਰੇ ਆ। ਇੱਥੋਂ ਅਸੀਂ ਅੰਮ੍ਰਿਤ ਛਕਿਆ, ਅਤੇ ਜਦੋਂ ਇੱਥੋਂ ਅੰਮ੍ਰਿਤ ਛਕ ਲਿਆ ਤਾਂ ਉਹਨਾਂ ਨੇ ਸਾਨੂੰ ਮੂਲ ਮੰਤਰ ਅਤੇ ਗੁਰਮੰਤਰ ਦ੍ਰਿੜ ਕਰਵਾ ਦੇਣਾ, ਅਤੇ ਰੋਜ਼ ਦੀ ਕਿਰਿਆ ਸਾਨੂੰ ਦੱਸ ਦੇਣੀ, ਰੋਜ਼ ਦੀ ਮਿੱਤ ਮਰਯਾਦਾ ਦੱਸ ਦੇਣੀ ਹੈ ਕਿ ਗੁਰੂ ਕੇ ਸਿੱਖਾ ਤੇਰੇ ਵਾਸਤੇ ਤੂੰ ਅੱਜ ਗੁਰੂ ਕਾ ਪੁੱਤਰ ਬਣ ਗਿਆ ਅਤੇ ਤੇਰੇ ਵਾਸਤੇ ਆਹ ਕੁਝ ਗੱਲਾਂ ਜ਼ਰੂਰੀ ਨੇ, ਤੂੰ ਅੰਮ੍ਰਿਤ ਵੇਲੇ ਉੱਠਣਾ ਹੈ, ਤੂੰ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਹੈ, ਮੂਲ ਮੰਤਰ ਦਾ ਅਭਿਆਸ ਕਰਨਾ ਹੈ, ਗੁਰੂ ਕੀ ਬਾਣੀ 'ਤੇ ਭਰੋਸਾ ਰੱਖਣਾ ਹੈ, ਗੁਰੂ ਕੀ ਬਾਣੀ ਪੜ੍ਹਨੀ ਹੈ, ਫਿਰ ਦਸਾਂ-ਨੌਆਂ ਦੀ ਕਿਰਤ ਕਰਨੀ ਹੈ, ਕਿਰਤ ਵਿੱਚੋਂ ਦਸਵੰਧ ਦੇਣਾ ਹੈ। ਸਾਧ ਸੰਗਤ ਇਹੋ ਜਿਹੀਆਂ ਸੱਚੀਆਂ ਸੁੱਚੀਆਂ ਰਹਿਤਾਂ ਦੱਸ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਸਿੱਖ ਬਣਾ ਲਏ। ਅੱਜ ਅਸੀਂ 550 ਸਾਲ ਪੂਰੇ ਹੋਣ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪੁਰਬ ਮਨਾਉਣ ਜਾ ਰਹੇ ਹਾਂ। ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਸਾਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਸੁਣ ਕੇ ਲੱਖਾਂ ਹੀ ਜੀਵ ਤਰ ਗਏ, ਹਜ਼ਾਰਾਂ ਨੇ ਲਾਹਾ ਲਿਆ, ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਪੜ੍ਹ ਕੇ ਇਸ ਭਾਵ ਸਾਗਰ ਤੋਂ ਪਾਰ ਉਤਰ ਗਏ, ਅੱਜ ਉਤਰ ਰਹੇ ਨੇ। ਸੁਦਾਸ ਬਹੁਤ ਨਿਮਰਤਾ ਸਹਿਤ ਬੇਨਤੀ ਕਰੇਗਾ, ਸਿੱਖ ਪੰਥ ਵਿੱਚੋਂ, ਸਮੁੱਚੇ ਸਿੱਖ ਸੰਸਾਰ ਵਿੱਚੋਂ ਅਥਵਾ ਗੈਰ ਸਿੱਖ ਮਨੁੱਖਤਾ ਵਿੱਚੋਂ ਵੀ, ਜਿਨ੍ਹਾਂ ਨੇ ਭਾਈ, ਜਿਨ੍ਹਾਂ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ, ਜਿਨ੍ਹਾਂ ਨੇ ਗੁਰਬਾਣੀ ਦੀ ਸੰਥਿਆ ਲਈ ਹੈ, ਬੇਅੰਤ ਗੁਰੂ ਕੇ ਸਿੱਖ ਬਹੁਤ ਨੇਮੀ ਪ੍ਰੇਮੀ ਹਨ, ਪਰ ਵਿਸ਼ੇਸ਼ ਤੌਰ 'ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹੀ ਦੇ ਪੁਰਬ ਨੂੰ ਮੁੱਖ ਰੱਖ ਕੇ ਉਹ ਵਿਸ਼ੇਸ਼ ਤੌਰ 'ਤੇ ਇੱਕ ਸਹਿਜ ਪਾਠ ਕਰੋ। ਜਿਨ੍ਹਾਂ ਨੇ ਸੰਥਿਆ ਲਈ ਹੈ ਗੁਰਬਾਣੀ ਪੜ੍ਹ ਸਕਦੇ ਹੋ, ਜੇ ਪਹਿਲਾਂ ਵੀ ਕਰਦੇ ਹਾਂ ਬਹੁਤ ਚੰਗੀ ਗੱਲ ਹੈ, ਪਰ ਉਹ ਤੋਂ ਵੱਖਰਾ ਇੱਕ ਵਿਸ਼ੇਸ਼ ਤੌਰ 'ਤੇ ਆਪਾਂ ਨਿਜਮ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਕਿ ਮਹਾਰਾਜ ਆਪ ਜੀ ਦਾ ਸ਼ੁਕਰਾਨਾ ਕਿ ਤੁਸੀਂ ਸਾਨੂੰ ਇਸ ਪਾਵਨ ਪਵਿੱਤਰ ਗੁਰਬਾਣੀ ਨਾਲ ਜੋੜਿਆ, ਸਹਿਜ ਪਾਠ ਕਰੋ। ਜਿਨ੍ਹਾਂ ਨੇ ਸੰਥਿਆ ਨਹੀਂ ਲਈ, ਉਹਨਾਂ ਨੇ ਪੰਜਾਂ ਬਾਣੀਆਂ ਦੀ ਸੰਥਿਆ ਲਈ ਹੋਵੇਗੀ ਸਾਧ ਸੰਗਤ ਜੀ, ਉਹ ਘੱਟੋ ਘੱਟ ਐਤਵਾਰ ਵਾਲੇ ਦਿਨ ਇੱਕ ਨਿਤਨੇਮ ਹੋਰ ਕਰਿਆ ਕਰੋ, ਇੱਕ ਨਿਤਨੇਮ ਐਤਵਾਰ ਵਾਲੇ ਛੁੱਟੀ ਵਾਲੇ ਦਿਨ ਉਹਦੇ ਪੰਜ ਬਾਣੀਆਂ ਵਿਸ਼ੇਸ਼ ਤੌਰ 'ਤੇ ਪੜ੍ਹ ਲਿਆ ਕਰੀਏ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਦਿ ਦਾ ਸ਼ੁਕਰ ਹੈ। ਅਤੇ ਜਿਹੜੇ ਪ੍ਰੇਮੀ ਭਾਈ ਨਿਤਨੇਮ ਰੋਜ਼ਾਨਾ ਕਰਦੇ ਨੇ, ਇੱਕ ਤੋਂ ਵੱਧ ਜਪਜੀ ਸਾਹਿਬ ਦੇ ਪਾਠ ਵੀ ਕਰਦੇ ਨੇ, ਕਈਆਂ ਨੇ ਨਿਯਮ ਰੱਖ ਵੀ ਲਏ ਨੇ, ਪਰ ਜਿਨ੍ਹਾਂ ਨੇ ਨਹੀਂ ਰੱਖੇ ਅਤੇ ਉਹ ਭਾਈ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰ ਲਿਆ ਕਰੀਏ ਇੱਕ। ਅਤੇ ਜੇ ਕਿਸੇ ਨੂੰ ਜਪਜੀ ਸਾਹਿਬ ਵੀ ਨਹੀਂ ਆਉਂਦਾ ਤਾਂ ਉਹ 10 ਮਿੰਟ ਮੂਲ ਮੰਤਰ ਪੜ੍ਹ ਲਿਆ ਕਰੀਏ, ਪਹਿਲੀ ਪੌੜੀ ਪੜ੍ਹ ਲਿਆ ਕਰੀਏ ਜਪਜੀ ਸਾਹਿਬ ਜੀ ਦੀ। ਅਤੇ ਜੇ ਭਾਈ ਚੱਲਦਿਆਂ ਫਿਰਦਿਆਂ 15 ਮਿੰਟ ਵਾਹਿਗੁਰੂ ਵਾਹਿਗੁਰੂ ਹੀ ਕਰ ਲਿਆ ਕਰੀਏ ਅਤੇ ਨਾਲ ਸ਼ੁਕਰਾਨਾ ਕਰੀਏ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰ, ਆਪ ਜੀ ਨੇ ਸਾਨੂੰ ਗੁਰਸਿੱਖਾਂ ਦੇ ਘਰ ਦੇ ਵਿੱਚ ਜਨਮ ਦਿੱਤਾ, ਸਾਨੂੰ ਇਹ ਸੋਝੀ ਦਿੱਤੀ, ਸਾਨੂੰ ਸੰਗਤ ਬਖਸ਼ੀ, ਅਤੇ ਇਸ ਸੰਗਤ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਨਾਮ ਬਾਣੀ ਦਾ ਜਸ ਸੁਣਿਆ ਅਤੇ ਸਾਡੇ 'ਤੇ ਵੀ ਕਿਰਪਾ ਕਰੋ। ਅਤੇ ਫਿਰ ਇਹੀ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਕਰ ਨਾ ਕਰੋ, ਮਤਾ ਸਮਝੋ ਕਿ ਅਸੀਂ ਅੱਜ ਤੱਕ ਬਾਣੀ ਨਹੀਂ ਪੜ੍ਹੀ ਜਾਂ ਅਸੀਂ ਕਿਸੇ ਛੋਟੀ ਕੁਲ ਵਿੱਚ ਹਾਂ। ਇਹ ਕੁਲਾਂ 'ਤੇ ਦੁਨੀਆਂ ਨੇ ਬਣਾਈਆਂ ਭਾਈ, ਇਹ ਸੰਸਾਰ ਵਿੱਚ ਬਣ ਗਈਆਂ, ਪਰਮਾਤਮਾ ਦੀਆਂ ਨਹੀਂ ਹੈ। ਜੇ ਕਿਸੇ ਕੋਲ ਧਨ ਦੌਲਤ ਵੱਧ ਘੱਟ ਹੈ, ਮਹਾਰਾਜ ਨੇ ਇਹ ਪੜਦੇ ਹੀ ਚੱਕ ਦਿੱਤੇ। ਹਜ਼ੂਰ ਫਰਮਾਉਂਦੇ ਨੇ, ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੇ। ਕਹਿੰਦੇ ਦਰਗਾਹ ਤੱਕ ਸੱਚੇ ਖਰੇ ਹੋਵਾਂਗੇ, ਦਰਗਾਹ ਦੇ ਵਿੱਚ ਵੀ ਧਰਮ ਆ ਜਾਂ ਖੋਟੇ ਕਹਿ ਕੇ ਸਾਨੂੰ ਪਾਸੇ ਨਹੀਂ ਕਰ ਸਕਦਾ ਜਿਹਨੇ ਵੀ ਨਾਮ ਧਿਆਇਆ। ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਣ ਜਾ ਰਹੇ ਹਾਂ ਅਤੇ ਜ਼ਰੂਰ ਉੱਦਮ ਕਰੀਏ। ਅਤੇ ਸਤਿਗੁਰੂ ਦਾ ਹੁਕਮ ਹੈ, ਜਦੋਂ ਉੱਦਮ ਕਰਾਂਗੇ ਨਾ, ਉੱਦਮ ਦੇ ਅੱਗੇ ਪ੍ਰਾਪਤੀ ਸਾਹਮਣੇ ਪਈ ਆ, ਕਿਉਂਕਿ ਇਹ ਕੋਈ ਮਨੁੱਖ ਨਹੀਂ ਕਹਿ ਰਿਹਾ। ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ, ਉੱਦਮ ਕਰੇਂਦੇ ਆ ਜੀਓ ਤੂੰ, ਕਮਾਵੰਦੇ ਆ ਸੁੱਖ ਪੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ, ਸਭ ਚਿੰਤਾ ਫਿਕਰ ਮਿਟ ਜਾਣਗੇ। ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਸਾਖਿਆਤ ਮੰਨ ਕੇ ਉਹਦੇ ਨਾਲ ਜੁੜਨ ਵਾਲੇ ਪਾਸੇ ਤੁਰੇ, ਯਤਨ ਕੀਤਾ, ਸਤਿਗੁਰੂ ਦੀ ਰਹਿਮਤ ਹੋਵੇਗੀ। ਅਤੇ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰ ਮੇਰੀ ਪੂਜਾ, ਇਹ ਹੈ ਭਾਈ ਪੂਜਾ ਮੇਰੇ ਗੁਰੂ ਦੀ, ਧੰਨ ਗੁਰੂ ਨਾਨਕ ਸਾਹਿਬ ਦੀ ਪੂਜਾ ਇਹ ਪੂਜਾ ਹੈ, ਇਹ ਹੈ ਪੂਜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰ ਮੇਰੀ ਪੂਜਾ ਗੁਰ ਗੋਬਿੰਦ। ਅਤੇ ਜਿਹੜਾ ਭਾਈ ਪ੍ਰਿਥਵੀ ਨੂੰ ਪਾਲਣਹਾਰ ਹੈ ਮਾਲਕ, ਉਹ ਪਰਮੇਸ਼ਰ ਵਾਹਿਗੁਰੂ ਮੇਰਾ ਗੁਰੂ ਹੈ।
ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ,
ਜਿਹੜਾ ਪਾਰ ਬ੍ਰਹਮ ਪਰਮੇਸ਼ਰ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਪਾਰਾਵਾਰ ਤੋਂ ਪਰੇ ਹੈ ਜਿਹੜਾ, ਕਹਿੰਦੇ ਉਹ ਹੈ ਮੇਰਾ ਗੁਰੂ। ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ, ਜਿਹੜਾ ਭਾਈ ਸਤਿਗੁਰੂ सच्चे पातशाही का हुक्म है कि वह परमात्मा भगवंत रूप है, वह पार ब्रह्म रूप है, बलिहारी जाओ जेते तेरे नाम है। कहिंदे ओ मेरा गुरु अकाल पुरख वाहिगुरु है।
गुर मेरा देव अलख अपेओ,
देव नाम है सूरज दा। कहिंदे गुर मेरा देव, देव नाम देवते दा भी है। मारे कहिंदे भाई ये जिहड़े करोड़ां सूरजां दा प्रकाश भी इकट्ठा कर लईए ना तां भी मेरे गुरु दे प्रकाश दे बराबर नहीं जा सकदा। उदाहरण के तौर पर सतगुरु जी ने सानू फरमाया कि भाई इत्थे असी भरम दे विच हाँ कि यह सिर्फ गल्लां ही ने, जिहड़ा कुछ इत्थे दिस रहा ऐही सही है। पर मारे कहिंदे नहीं भाई, इहदे तों बिना भी जदों असी दीर्घ दृष्टि के नाल गुरु की बाणी ते विचार करांगे ना ते फिर महाराज सच्चे पातशाह जी फरमाउंदे ने कि भाई जिहड़ा अगला प्रकाश है, अंदर दा प्रकाश है, वह भरम करके असी उस भरम के हनेरे विच पए हुए हैं, सानू वह प्रकाश दिसदा नहीं। आगे दृष्टि आवत सब प्रगट, जदों यह शरीर खत्म होया ना यह अखां बंद होईआं ते महाराज कहिंदे आगे दृष्टि आवत सब प्रगट इहां मोहयो भरम अंधेरा। इत्थे असी भरम दे विच अंधेरे च फसे हुए हैं। भगत कबीर जी ने स्पष्ट किया है ना, कबीर जेते पाप किए राखै तल दराए, प्रगट पए निधान साहब जा पूछै धर्म राय। फिर सब प्रगट हो जाने, अंधेरे चके जाने। इस वास्ते गुर मेरा देव, मेरा जिहड़ा गुरु है वो भाई प्रकाश रूप है, जिहड़ा इत्थे बैठिया ही आ जिहड़ा सूरज का चानण है ना, जिन्नी क मनुख की नज़र है। असी कोठे ते चढ़ जाइए, उच्ची बिल्डिंग ते चढ़ जाइए, दूरबीन ला लईए, आप डेरा साहब जाने ना करतारपुर साहब के दर्शन कर बॉर्डर ते, उत्थे एक दूरबीन लगी है, उहदे नाल दिस पैंदा है गुरद्वारा साहब का आला दुआला। पर जे तुसी कहो कि उत्थों लाहौर भी दिस जाए, ननकाणा साहब भी दिस जाए, नहीं ना दिसेगा। इहदी कोई सीमा है, उस सीमा तो अगे ये दृष्टि नहीं जाती, इसकी नज़र नहीं पहुँच सकती। गुर मेरा देव, पर जिहड़ा गुरु का प्रकाश है साध संगत जी, वह प्रकाश इत्थे बैठिया जिन्हां गुरमुखां दे अंदर वह प्रकाश पैदा हो गया, प्रगट हो गया, वो इत्थे बैठी ब्रह्मंडा की जोत दे विच निगाह मार सकते हैं कि वापर रहा है, की हो रहा है। गुर मेरा देव, यह मेरे गुरु का ऐसा प्रकाश है। धन गुरु अर्जन साहब सच्चे पातशाह जी कृपा करते हैं कि भाई जिहड़ा मेरा गुरु है वह केवल प्रकाश ही नहीं, अलख अपे हो, वह तो भाई लखे तो बिरती के लखणा तो बाहर है, उदा कोई भेद नहीं पा सकता।
सर्ब पूज चरण गुर सेओ,
तो भाई कहिंदे हुण पूजा करनी है ना। महाराज पहला क्या है आरंभता दे विच सतगुरु जी ने कृपा की कि भाई गुर मेरी पूजा गुर गोबिंद, ते हुण कृपा करदे ने सर्ब पूज चरण गुर सेओ। जे भाई सारियां पूजा इकत्र करनियां ना ते उहदे नाल एक पूजा है जेडे परमात्मा दे नाम की पूजा है, सर्व पूज चरण गुर सेओ, गुरु दे चरणा की सेवा करनी। ते जो असी ध्यान नाल अर्थ करांगे ना फिर ये अर्थ की है, क्योंकि किंतु करन वाला मनुख, किंतु करन वाला मन, क्योंकि मन का सुभा है हर गल ते किंतु करना भी। अज असी धन गुरु नानक साहब के चरण कितों लभीए, धन गुरु अर्जन साहब सच्चे पातशाह के चरण कितों लभीए, सर्व पूज चरण गुर सेओ, गुरु के चरणों की सेवा किवें करिए। पर सतगुरु जी ने यह तमाम भुलेखे साढ़े कढ़े ने। धन कलगीधर पातशाही का हुक्म पढ़ो, महाराज कहिंदे ने भाई हमेशा वास्ते जिहड़े गुरु के चरणों की सेवा करनी ना, चित चरण नाम, उत्थे जिहड़ा नाम है चित्त दे विच टिकाउण वाला, वह चरण परमात्मा का है। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧ ਉਪਾੜ। ਜਿਹੜਾ ਗੁਰੂ ਕਾ ਸ਼ਬਦ ਹੈ ਇਹ ਗੁਰੂ ਕੇ ਚਰਨ ਹੈ ਭਾਈ। ਸ਼ਬਦ ਦੀ ਪੂਜਾ ਕਰਨੀ ਤੇ ਸ਼ਬਦ ਦੀ ਪੂਜਾ ਕੀ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਪੂਜਾ ਕੀਚਾ ਨਾਮ ਧਿਆਈ ਹੈ। ਜਿਹੜਾ ਸ਼ਬਦ ਦੀ ਆਰਾਧਨਾ ਕਰਨੀ ਹੈ, ਸ਼ਬਦ ਦਾ ਅਭਿਆਸ ਕਰਨਾ ਹੈ, ਇਹ ਭਾਈ ਪੂਜਾ ਹੈ। ਕੇਵਲ ਪੂਜਾ ਹੀ ਨਹੀਂ, ਸਰਬ ਪੂਜ। ਇਹ ਸਾਰੀਆਂ ਪੂਜਾ, ਕੋਈ ਆਰਤੀ ਕਰਦਾ ਹੈ, ਕੋਈ ਚੰਦਨ ਚੜਾਉਂਦਾ ਹੈ, ਕੋਈ ਦੀਵੇ ਜਗਾਉਂਦਾ ਹੈ, ਕੋਈ ਫੁੱਲ ਵਰਸਾਉਂਦਾ ਹੈ, ਮਹਾਰਾਜ ਕਹਿੰਦੇ ਸਾਰੀਆਂ ਪੂਜਾ ਇਹਦੇ ਵਿੱਚ ਆ ਜਾਣੀ ਹੈ। ਕੋਈ ਭੁਲੇਖਾ ਨਹੀਂ ਰਹਿ ਜਾਣਾ ਚਾਹੀਦਾ। ਜਿਹੜਾ ਗੁਰੂ ਕਾ ਸਿੱਖ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਅਭਿਆਸ ਕਰਦਾ, ਸ਼ਬਦ ਦਾ ਅਭਿਆਸ ਕਰਦਾ ਹੈ, ਉਹ ਸਾਰੀਆਂ ਪੂਜਾ ਕਰ ਲੈਂਦਾ ਹੈ। ਚਰਨ ਗੁਰ ਸੇਓ, ਇਹੀ ਭਾਈ ਗੁਰੂ ਕੇ ਚਰਨਾਂ ਦੀ, ਗੁਰੂ ਕੇ ਸ਼ਬਦ ਦੀ ਸੇਵਾ ਹੈ। ਜਿਹੜਾ ਉਹਦਾ ਸਿਮਰਨ ਕਰਨਾ ਹੈ,
ਗੁਰਬਿਨ ਅਵਰ ਨਾਹੀ ਮੈਂ ਥਾਉ।
ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਅਜਿਹੇ ਗੁਰੂ ਤੋਂ ਬਿਨਾਂ ਸਾਨੂੰ ਕੋਈ ਹੋਰ ਥਾਂ ਨਹੀਂ ਹੈ। ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ, ਆਨ ਬੀਆ ਤੇਰੀ ਸੰਸਰ, ਤੇਰੇ ਬਰਾਬਰ ਕੋਈ ਹੈ ਨਹੀਂ ਹੋਰ। ਜੇ ਬਰਾਬਰਤਾ ਕਰਨ ਲੱਗੀਏ ਨਾ, ਜਿਵੇਂ ਦੇਸ਼ਾਂ ਦੀ ਬਰਾਬਰਤਾ ਹੋ ਜਾਂਦੀ ਹੈ ਕਿ ਆਹ ਭਾਰਤ ਦਾ ਰਾਸ਼ਟਰਪਤੀ ਹੈ, ਪਾਕਿਸਤਾਨ ਦਾ ਰਾਸ਼ਟਰਪਤੀ ਹੈ, ਉਹ ਬਰਾਬਰਤਾ ਹੋ ਜਾਏਗੀ। ਆਹ ਅਮੈਰੀਕਾ ਦਾ, ਚਾਈਨਾ ਦਾ ਹੈ, ਆਹ ਬਿਲਡਿੰਗ ਫਲਾਨੀ ਬਿਲਡਿੰਗ ਵਰਗੀ ਆ, ਮਨੁੱਖ ਫਲਾਨੇ ਮਨੁੱਖ ਵਰਗਾ ਹੈ। ਪਰ ਭਾਈ ਜਿੱਥੋਂ ਤੱਕ ਗੁਰੂ ਦੀ ਸਮਰੱਥਾ ਹੈ, ਇਹਦੀ ਤੁਲਨਾ ਕਿਸੇ ਦੁਨੀਆਂ ਦੀ ਹੋਰ ਸ਼ਕਤੀ ਦੇ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਰਵ ਸ਼ਕਤੀਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰਬਿਨ ਅਵਰ ਨਾਹੀ ਮੈਂ ਥਾਉ, ਹੋਰ ਕੋਈ ਥਾਂ ਹੀ ਨਹੀਂ ਜਿੱਥੇ ਜਾ ਕੇ ਅਸੀਂ ਟੇਕ ਲਾ ਸਕੀਏ, ਜਿਹਨੂੰ ਅਸੀਂ ਆਸਰਾ ਧਾਰਨ ਕਰ ਸਕੀਏ, ਜਿੱਥੋਂ ਸਾਡੀ ਮੁਰਾਦ ਪੂਰੀ ਹੋ ਸਕੇ। ਨਹੀਂ, ਹੋਰ ਥਾਂ ਅਧੂਰੇ ਨੇ, ਪੂਰੇ ਨਹੀਂ ਹਨ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਆਪਣੇ ਚਰਨਾਂ ਨਾਲ ਲਾਉਣਾ ਕਰੋ, ਸਾਨੂੰ ਆਪਣੇ ਇਸ ਸਾਧ ਸੰਗਤ ਰੂਪੀ ਥਾਂ ਦੇ ਵਿੱਚ ਮਹਾਰਾਜ ਜਗ੍ਹਾ ਦੇ ਦਿਓ, ਜਿਹੜੀ ਗੁਰੂ ਕੀ ਸੰਗਤ ਆਪਦੇ ਚਰਨਾਂ ਵਿੱਚ ਸਜੀ ਹੋਈ ਹੈ, ਇੱਥੇ ਸਾਨੂੰ ਟਿਕਾਣਾ ਦੇ ਕੇ ਗੁਰੂ ਕੇ ਸ਼ਬਦ ਨਾਲ ਜੋੜ ਲਓ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਭਰਮਣ ਦੀ ਲੋੜ ਨਹੀਂ। ਅੱਜ ਗੁਰੂ ਕਾ ਸਿੱਖ ਭਰਮ ਗਿਆ, ਕੋਈ ਕਬਰਾਂ 'ਤੇ ਤੁਰਿਆ ਫਿਰਦਾ ਹੈ, ਕੁੰਬੜੀਆਂ 'ਤੇ ਤੁਰਿਆ ਫਿਰਦਾ ਹੈ, ਕੋਈ ਕੱਚੇ ਗੁਰੂਆਂ 'ਤੇ ਤੁਰਿਆ ਫਿਰਦਾ ਹੈ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ 'ਤੇ ਪ੍ਰਤੱਖ ਸਾਨੂੰ ਕਹਿੰਦੇ ਨੇ ਕਿ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ, ਗੁਰਸਿੱਖ ਵਾਸਤੇ ਤਾਂ ਬਿਲਕੁਲ ਹੀ ਨਹੀਂ। ਇਸ ਵਾਸਤੇ ਗੁਰਬਿਨ ਅਵਰ ਨਾਹੀ ਮੈਂ ਥਾਉ, ਗੁਰੂ ਤੋਂ ਬਿਨਾਂ, ਐਸੇ ਗੁਰੂ ਤੋਂ ਬਿਨਾਂ ਹੋਰ ਭਾਈ ਗੁਰਸਿੱਖ ਨੂੰ ਕੋਈ ਥਾਂ ਟਿਕਾਣਾ ਨਹੀਂ ਹੈ ਜਿੱਥੋਂ ਉਸ ਨੂੰ ਆਸਰਾ ਮਿਲ ਸਕੇ।
ਆਨ ਦਿਨ ਜਪੋ ਗੁਰੂ ਗੁਰ ਨਾਉ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ? ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਦਿਨੇ ਰਾਤ ਪਰਮਾਤਮਾ ਦੇ ਨਾਮ ਨੂੰ ਜਪਣਾ ਚਾਹੀਦਾ। ਇਹ ਨਹੀਂ ਵੇਖਣਾ ਚਾਹੀਦਾ ਕਿ ਹੁਣ ਸਮਾਂ ਲੰਘ ਗਿਆ, ਚਲੋ ਅੱਜ ਦਾ ਤਾਂ ਸਮਾਂ ਹੁਣ ਰਹਿ ਰਹਿ ਦਾ ਸਮਾਂ ਹੀ ਲੰਘ ਗਿਆ, ਹੁਣ ਕੀ ਕਰਨਾ। ਨਹੀਂ ਭਾਈ, ਨਿਯਮ ਪੂਰਾ ਕਰਨਾ, ਨਿਯਮ ਸ਼ਰਧਾ ਭਾਵਨਾ ਦੇ ਨਾਲ ਪੂਰਾ ਕਰਨਾ, ਅਤੇ ਜਿਹੜਾ ਸਵਾਸ ਸਾਡਾ ਆ ਰਿਹਾ ਅਤੇ ਜਾ ਰਿਹਾ ਹੈ ਇਹਦਾ ਚਿੰਤਨ ਕਰਨਾ, ਧਿਆਨ ਕਰਨਾ ਕਿ ਕਿਤੇ ਬਿਰਥਾ ਤਾਂ ਨਹੀਂ ਜਾ ਰਿਹਾ, ਬੜੇ ਕੀਮਤੀ ਸਵਾਸ ਨੇ। ਇਸ ਵਾਸਤੇ ਅਣ ਦਿਨ ਦਾ ਭਾਵ ਲਗਾਤਾਰ, ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਇਹ ਖੂਹ ਦੀਆਂ ਟਿੰਡਾਂ ਵਾਂਗ ਚੱਲਦੇ ਨੇ। ਹੁਣ ਦਿਨ ਹੈ ਫਿਰ ਰਾਤ ਹੋਏਗੀ, ਰਾਤ ਹੈ ਤਾਂ ਫਿਰ ਦਿਨ ਹੋਏਗਾ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਅਣ ਦਿਨ ਜਪੋ ਗੁਰੂ ਗੁਰ ਨਾਉ, ਉਸ ਗੁਰੂ ਨੂੰ ਜਿਹੜਾ ਹਿਰਦੇ ਵਿੱਚ ਪ੍ਰਕਾਸ਼ ਦਾ ਚਾਰਨ ਕਰ ਸਕਦਾ ਹੈ ਉਹਦੇ ਨਾਂ ਨੂੰ ਹਮੇਸ਼ਾ ਵਾਸਤੇ ਜਪਣਾ ਕਰੋ।
ਰਹਾਓ,
ਵਿਸ਼ਰਾਮ ਦੇ ਕੇ ਕਿਰਪਾ ਕਰ ਰਹੇ ਨੇ ਸਤਿਗੁਰੂ ਜੀ।
ਮੇਰਾ ਗਿਆਨ ਗੁਰ ਹਿਰਦੈ ਧਿਆਨ।
ਜਿੰਨੇ ਮਰਜ਼ੀ ਦੁਨੀਆਂ ਦੇ ਗਿਆਨ ਪ੍ਰਾਪਤ ਕਰ ਲਓ, ਚੰਗੀ ਗੱਲ ਹੈ, ਗਿਆਨ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ, ਦੁਨੀਆਂ ਦਾ ਗਿਆਨ ਹੋਣਾ ਚਾਹੀਦਾ ਹੈ, ਸ੍ਰਿਸ਼ਟੀ ਦਾ ਗਿਆਨ ਹੋਣਾ ਚਾਹੀਦਾ ਹੈ, ਕੰਮ ਕਾਰਜ ਦਾ ਗਿਆਨ ਹੋਣਾ ਚਾਹੀਦਾ ਹੈ, ਕੋਈ ਮਾੜੀ ਗੱਲ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰੂ ਦਾ ਗਿਆਨ ਹੈ ਨਾ, ਉਹ ਕਿਤੋਂ ਹੋਰ ਨਹੀਂ ਮਿਲ ਸਕਦਾ। ਇੱਥੇ ਬਹੁਤ ਵਾਰ ਮਨੁੱਖ ਅਟਕ ਜਾਂਦੇ ਨੇ ਵੀ ਆਹ ਜਿਹੜਾ ਅੱਖਰ ਲਿਖ ਦਿੱਤਾ ਨਾ ਇਹ ਸ਼ਾਇਦ ਮਹਾਰਾਜ ਨੇ ਵਾਧੂ ਲਿਖ ਦਿੱਤਾ, ਇੱਥੇ ਜਿਹੜਾ ਮਹੱਲਾ ਪਾ ਦਿੱਤਾ ਇੱਥੇ ਇਹ ਨਹੀਂ ਚਾਹੀਦਾ ਸੀ, ਕਿਉਂਕਿ ਕੁਝ ਤੇ ਆਪਣੇ ਗਿਆਨ ਵਿੱਚ ਕੁਝ ਲੋਕਾਂ ਦੀ ਵਾਹਵਾ ਵਾਹਵਾ ਵਿੱਚ ਵੀ ਬੜਾ ਵੱਡਾ ਵਿਦਵਾਨ ਹੈ ਜੀ, ਬੜਾ ਗਿਆਨੀ ਹੈ ਜੀ, ਅਤੇ ਉਹ ਗਿਆਨ ਆਪਣੇ ਆਪ ਨੂੰ ਗਿਆਨ ਦੇਣ ਦੀ ਬਜਾਏ ਸੰਗਤ ਨੂੰ ਗਿਆਨ ਦੇਣ ਦੀ ਬਜਾਏ ਗੁਰੂ ਨੂੰ ਗਿਆਨ ਦੇਣ ਤੁਰ ਪਿਆ ਜਿੱਥੋਂ ਗਿਆਨ ਲੈਣਾ ਸੀ। ਸਤਿਸੰਗ ਜੀ ਜਿਹਨੇ ਸਾਡਾ ਪਾਰ ਉਤਾਰਾ ਕਰਨਾ ਸੀ, ਜਿਹਨੇ ਸਾਡੀ ਖੋਟੀ ਮਤ ਨੂੰ ਉੱਜਲ ਕਰਨਾ ਸੀ, ਮਤ ਨੂੰ ਖਰੀ ਕਰਨਾ ਸੀ, ਅਸੀਂ ਉਹਦੇ 'ਤੇ ਕਿੰਤੂ ਕਰਨ ਲੱਗ ਪਏ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰ ਮੇਰਾ ਗਿਆਨ, ਜਿਹੜਾ ਮੇਰਾ ਗਿਆਨ ਹੈ ਉਹ ਮੇਰਾ ਗੁਰੂ ਹੈ, ਗੁਰੂ ਦੇ ਸਿਧਾਂਤ ਤੋਂ ਬਾਅਦ ਮੇਰਾ ਕੋਈ ਗਿਆਨ ਨਹੀਂ, ਇਹ ਤੋਂ ਬਾਹਰ ਮੈਂ ਜਾ ਹੀ ਨਹੀਂ ਸਕਦਾ, ਕੋਈ ਲੱਖ ਯਤਨ ਕਰੇ। ਸਤਿਸੰਗ ਜੀ ਇੱਥੇ ਹੀ ਇੱਕ ਵਾਰੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬੈਠੇ ਹੋਏ ਸਨ, ਉਹਨਾਂ ਕੋਲ ਕੁਝ ਬੁੱਧੀਜੀਵੀ ਹੈ, ਕੁਝ ਗਿਆਨਵਾਨ ਬੰਦੇ ਆਪਣੇ ਆਪ ਨੂੰ ਸਮਝਣ ਵਾਲੇ ਆ ਗਏ, ਅਤੇ ਉਹ ਬੇਨਤੀ ਕਰਨ ਲੱਗੇ, ਮਹਾਰਾਜ ਜੀ ਬਹੁਤ ਸਾਰੇ ਜ਼ਿਆਦਾ ਗਿਣਤੀ ਵਿੱਚ ਕੁਝ ਲੋਕ ਨੇ ਜਿਹੜੇ ਮੁਦਾਵਣੀ 'ਤੇ ਭੋਗ ਪਾ ਦਿੰਦੇ ਨੇ, ਹੋਰ ਬਹੁਤ ਸਾਰੇ ਸ਼ਬਦ ਨੇ ਗੁਰੂ ਕੇ ਜਿਨ੍ਹਾਂ ਨੂੰ ਗੁਰਬਾਣੀ ਨਹੀਂ ਮੰਨਦੇ ਹੋ, ਇਹਦੇ 'ਤੇ ਵਿਚਾਰ ਕਰ ਲੈਣੀ ਚਾਹੀਦੀ। ਮਹਾਂਪੁਰਖਾਂ ਨੇ ਪੁੱਛਿਆ ਭਾਈ ਗੁਰਬਾਣੀ ਦੀ ਸੰਥਿਆ ਕੀਤੀ ਆ, ਗੁਰਬਾਣੀ ਪੜ੍ਹੀ ਹੈ? ਕਹਿੰਦੇ ਜੀ ਨਹੀਂ। ਕਹਿੰਦੇ ਭਾਈ ਜਿਹੜੀ ਚੀਜ਼ ਪੜ੍ਹੀ ਹੋਈ ਨਹੀਂ, ਜਿਹਦਾ ਤੁਹਾਨੂੰ ਗਿਆਨ ਹੀ ਨਹੀਂ, ਉਹਦੇ 'ਤੇ ਚਰਚਾ ਕੀ ਕਰੋਗੇ? ਗੱਲ ਬਹੁ ਗਿਣਤੀ ਦੀ ਨਹੀਂ, ਗੱਲ ਸਿਧਾਂਤ ਦੀ ਹੈ। ਜਦੋਂ ਨਾ ਹੀ ਹਟੇ, ਕਹਿਣ ਲੱਗੇ ਤੁਸੀਂ ਮੈਨੂੰ ਕਨਵਿੰਸ ਕਰਨ ਆਏ ਆ ਨਾ ਵੀ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਵਾਂ। ਆਂਦੇ ਮੈਨੂੰ ਦੱਸੋ ਸਾਰੀ ਦੁਨੀਆ ਦੇ ਵਿੱਚ ਕਿੰਨੇ ਸਿੱਖ ਨੇ? ਕਹਿੰਦੇ ਜੀ 2 ਕਰੋੜ ਤੋਂ ਉੱਪਰ ਨੇ। ਕਹਿੰਦੇ ਤੁਸੀਂ 2 ਕਰੋੜ ਨੂੰ ਕਨਵਿੰਸ ਕਰਵਾ ਲਵੋ। ਕਹਿੰਦੇ ਕਿਉਂਕਿ ਮੈਂ ਮੁੱਖ ਸੇਵਾਦਾਰ ਹਾਂ ਦਮਦਮੀ ਟਕਸਾਲ ਦਾ, ਜਿਹਨੂੰ ਸੀਨਾ ਬਸੀਨਾ ਕਲਗੀਧਰ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਗੁਰਬਾਣੀ ਗੁਰੂ ਹੈ। ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਕੀ ਬਾਣੀ ਦੇ ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖਣੀ ਹੈ। ਕਹਿੰਦੇ 2 ਕਰੋੜ ਨੂੰ ਕਨਵਿੰਸ ਕਰ ਲਓ, ਮੈਂ ਇਕੱਲਾ ਹੀ ਕਹਾਂਗਾ ਕਿ ਗੁਰਬਾਣੀ ਸੰਪੂਰਨ ਸਰੂਪ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਕੀ ਬਾਣੀ ਦਾ ਮੁਕੰਮਲ ਸਰੂਪ ਹੈ, ਸੰਪੂਰਨ ਸਰੂਪ ਹੈ, ਫਿਰ ਚੁੱਪ ਕਰੇ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰ ਮੇਰਾ ਗਿਆਨ, ਜਿਹੜਾ ਗੁਰੂ ਦਾ ਗਿਆਨ ਹੈ ਨਾ, ਇਸੇ ਵਾਸਤੇ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਨਾ ਕਿ ਗੁਰੂ ਤੋਂ ਬਿਨਾਂ ਜਿਹੜਾ ਗਿਆਨ ਹੈ ਅਧੂਰਾ ਹੈ, ਗੁਰੂ ਤੋਂ ਬਿਨਾਂ ਮੁਕੰਮਲ ਗਿਆਨ ਨਹੀਂ ਹੈ। ਮੁਕੰਮਲ ਗਿਆਨ ਤੇ ਸਾਧਸੰਗ ਜੀ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਤਤਵੇ ਤੇ ਤੱਕ ਨਸੀਂ ਪਹੁੰਚਦਾ। ਅੱਜ ਜਣਾ ਖੜਾ ਉੱਠ ਕੇ ਅਸੀਂ ਇਸ ਪਾਸੇ ਤੁਰ ਪਵਾਂਗੇ ਵੀ ਮੈਂ ਹੀ ਬਹੁਤ ਵੱਡਾ ਗਿਆਨੀ ਹਾਂ। ਨਹੀਂ, ਗੁਰ ਮੇਰਾ ਗਿਆਨ, ਜੋ ਗੁਰੂ ਨੇ ਸਿਧਾਂਤ ਬਖਸ਼ਿਆ ਹੈ ਉਹਦੇ ਵਿੱਚੋਂ ਜੋ ਮੈਨੂੰ ਪ੍ਰਾਪਤ ਹੋਇਆ ਉਹ ਮੇਰਾ ਗਿਆਨ ਹੈ, ਉਹ ਮੇਰੀ ਸਮਝ ਹੈ। ਗੁਰ ਮੇਰਾ ਗੁਰ ਹਿਰਦੇ ਧਿਆਨ, ਅਤੇ ਜਿਹੜਾ ਹਿਰਦੇ ਵਿੱਚ ਧਿਆਨ ਧਾਰਨਾ ਨਾ, ਉਹ ਵੀ ਉਸੇ ਗੁਰੂ ਦਾ ਹੈ। ਉਸੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ, ਸ਼ਬਦ ਦਾ ਧਿਆਨ ਧਰ ਕੇ ਜਿਹੜੀ ਉਹਦੀ ਅਰਾਧਨਾ ਕਰਨੀ ਹੈ, ਇਹ ਹੀ ਉਹਦਾ ਧਿਆਨ ਹੈ, ਤੇ ਉਹ ਗੁਰੂ ਤੋਂ ਪ੍ਰਾਪਤ ਕੀਤਾ ਹੀ ਗਿਆਨ ਹੈ।
ਗੁਰ ਗੋਪਾਲ ਪੁਰਖ ਭਗਵਾਨ,
ਫਿਰ ਸਤਿਗੁਰੂ ਜੀ ਫਰਮਾਉਂਦੇ ਨੇ ਗੁਰ ਗੋਪਾਲ, ਗੁਰੂ ਦੇ ਤਸ਼ਟੀ ਲੱਖਣ ਮਹਾਰਾਜ ਨੇ ਕਿੰਨੇ ਗੁਣ ਦੱਸੇ ਨੇ ਮਹਾਰਾਜ ਨੇ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁੜਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਗੁਰੂ ਹੀ ਮੇਰੀ ਪੂਜਾ ਹੈ, ਗੁਰੂ ਹੀ ਮੇਰਾ ਗਿਆਨ ਪ੍ਰਕਾਸ਼ ਹੈ, ਗੁਰੂ ਹੀ ਮੇਰਾ ਧਿਆਨ ਹੈ, ਗੁਰੂ ਹੀ ਮੇਰਾ ਗਿਆਨ ਹੈ। ਅਤੇ ਹੁਣ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹਦੀ ਸਮਰੱਥਾ ਕਿੰਨੀ ਹੈ, ਜਿਹੜਾ ਗੁਰੂ ਹੈ ਉਹ ਗੋਪਾਲ ਪ੍ਰਿਥਵੀ ਨੂੰ ਪਾਲਣਹਾਰਾ ਹੈ ਕਿਉਂਕਿ ਦੁਨੀਆਂ ਦੇ ਵੱਡੇ ਵੱਡੇ ਰਾਜੇ ਵੀ ਲੈ ਲਈਏ ਨਾ ਤੇ ਉਹ ਭਾਈ ਪ੍ਰਿਥਵੀ ਦੀ ਪਾਲਣਾ ਕਰਨ ਵਾਸਤੇ ਯਤਨ ਕਰਦੇ ਨੇ, ਯਤਨਸ਼ੀਲ ਹੁੰਦੇ ਨੇ, ਪ੍ਰਬੰਧ ਕਰਦੇ ਨੇ, ਪਰ ਐਸਾ ਕੋਈ ਰਾਜਾ ਨਹੀਂ ਜਿਹਨੂੰ ਪਤਾ ਹੋਵੇ ਕਿ ਸੰਸਾਰ ਵਿੱਚ ਕਿੰਨੇ ਜੀਵ ਹੋਰ ਪੈਦਾ ਹੋਣ ਵਾਲੇ ਆ ਤੇ ਉਹਨਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਦੇਵੇ। ਨਹੀਂ, ਇਹ ਪਰਮਾਤਮਾ ਇੱਕ ਐਸੀ ਸ਼ਕਤੀ ਹੈ ਜਿਹੜਾ ਜੀਵ ਦੇ ਪੈਦਾ ਹੋਣ ਤੋਂ ਪਹਿਲਾਂ ਉਸਦੀ ਪ੍ਰਜੀਵਿਕਾ ਦਾ ਪ੍ਰਬੰਧ ਕਰ ਦਿੰਦਾ ਹੈ। ਗੁਰ ਗੋਪਾਲ ਜਿਹੜਾ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਗੁਰੂ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁਰਖ ਭਗਵਾਨ, ਉਹ ਪੁਰਖ ਹੈ, ਇੱਕ ਆ ਪੁਰਖ ਸੁਭਾਈ ਨਾਰ, ਉਹ ਅਕਾਲ ਪੁਰਖ ਹੈ। ਇਸ ਵਾਸਤੇ ਉਸ ਨੂੰ ਅਸੀਂ ਰੱਬ ਮੰਨਦੇ ਹਾਂ, ਉਹ ਭਗਵਾਨ ਹੈ।
ਗੁਰ ਕੀ ਸ਼ਰਨ ਰਹੋ ਕਰ ਜੋਰ।
ਇਸ ਵਾਸਤੇ ਭਾਈ ਗੁਰੂ ਕੀ ਸ਼ਰਨ ਦੇ ਵਿੱਚ, ਗੁਰੂ ਕੀ ਸੰਗਤ ਵਿੱਚ, ਸਾਧ ਸੰਗਤ ਵਿੱਚ ਬੈਠ ਕੇ ਰਹੋ ਕਰ ਜੋੜ। ਕਰ ਨਾਮ ਹੱਥ ਦਾ ਹੈ, ਕਹਿੰਦੇ ਦੋਨੇ ਹੱਥ ਜੋੜ ਕੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਸੰਗਤ ਵਿੱਚ ਸਜੋ।
ਗੁਰੂ ਬਿਨਾ ਮੈਂ ਨਾਹੀ ਹੋਰ,
ਹੋਰ ਕੋਈ ਥਾਂ ਨਹੀਂ ਭਾਈ। ਇਸ ਵਾਸਤੇ ਜਦੋਂ ਸ਼ਰਧਾ ਭਾਵਨਾ ਦੇ ਨਾਲ ਮਨ ਦੀ ਮਨਬਿਰਤੀਆਂ ਇਕਾਗਰ ਕੀਤੀਆਂ ਤੇ ਫਿਰ ਮਨ ਅਹਿਸਾਸ ਕਰੇਗਾ ਕਿ ਇਸ ਗੁਰੂ ਤੋਂ ਬਿਨਾਂ ਮੇਰਾ ਹੋਰ ਕੌਣ ਹੈ, ਕੌਣ ਹੈ ਮੈਨੂੰ ਮਾਤਾ ਦੇ ਉਹਦੇ ਵਿੱਚ ਬਚਾ ਸਕਦਾ ਸੀ। ਮਾਤਾ ਦਾ ਕੋਈ ਜ਼ੋਰ ਸੀ, ਪਿਤਾ ਦਾ ਕੋਈ ਜ਼ੋਰ ਸੀ? ਨਹੀਂ, ਸਤਿਗੁਰੂ ਜੀ ਨੇ ਤਾਂ ਫਰਮਾਇਆ ਪ੍ਰਤਪਾਲ ਮਾਤਾ ਉਧਰ ਰੱਖੈ ਲੱਗਣ ਦੇ ਇਤਨਾ ਸੇਕ, ਸੋਈ ਸਵਾਮੀ ਇਹਾਂ ਰੱਖੈ ਬੂਝ ਬੁੱਧ ਵਿਵੇਕ। ਇਸ ਵਾਸਤੇ ਭਾਈ ਹੱਥ ਜੋੜ ਕੇ ਗੁਰੂ ਦੇ ਚਰਨਾਂ ਵਿੱਚ ਧਿਆਨ ਧਰਕੇ ਜੋੜ ਕੇ ਬੈਠੀਏ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਗੁਰੂ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ, ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਨਹੀਂ।
ਗੁਰ ਬੋਹਿਥ ਤਾਰੇ ਭਵ ਪਾਰ।
ਗੁਰੂ ਭਾਈ ਬੋਹਥਾ ਹੈ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜੇ ਚੜ੍ਹ ਗਏ ਭਾਈ, ਚੜ੍ਹ ਕਿਵੇਂ ਗਏ? ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਜਿਹੜੇ ਸ਼ਰਧਾ ਭਾਵਨਾ ਨਾਲ ਸੇਵਣਗੇ ਉਹ ਭਾਈ ਇਸ ਜਹਾਜ਼ ਵਿੱਚ ਬੈਠ ਕੇ ਪਾਰ ਉਤਾਰਾ ਉਹਨਾਂ ਦਾ ਇਹ ਭਵ ਸਾਗਰ ਸੰਸਾਰ ਤੋਂ ਜਾਵੇਗਾ। ਗੁਰ ਬੋਹਿਤ ਗੁਰੂ ਕਾ ਜਿਹੜਾ ਨਾਮ ਹੈ ਉਹ ਭਾਈ ਜਹਾਜ਼ ਦੀ ਨਿਆਈ ਹੈ, ਤਾਰੇ ਭਵ ਪਾਰ ਉਹ ਭਾਈ ਭਵ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ।
ਗੁਰ ਸੇਵਾ ਜਮ ਤੇ ਛੁਟਕਾਰ।
ਗੁਰੂ ਦੀ ਸੇਵਾ ਹੈ, ਗੁਰੂ ਦਾ ਸਿਮਰਨ ਹੈ, ਇਹ ਇੱਕੋ ਇੱਕ ਸਾਧਨ ਹੈ ਜਿਹੜਾ ਜਮਾਂ ਤੋਂ ਛੁਟਕਾਰਾ ਪਵਾ ਦਿੰਦਾ। ਰੇਰੇ ਦਰਗਾਹ ਕਹਿ ਨਾ ਕਹੂ, ਆਓ ਬੈਠਾ ਦਰਸਵ ਦੋ, ਇਹ ਸਮਰੱਥਾ ਪੈਦਾ ਕਰ ਦਿੰਦਾ ਹੈ। ਇਹ ਗੁਰੂ ਕਾ ਨਾਮ ਹੈ ਜਿਹੜਾ ਜਮਾਂ ਦੀ ਮਾਰ ਤੋਂ ਬਚਾ ਸਕਦਾ ਹੈ।
ਅੰਧਕਾਰ ਮਹਿ ਗੁਰ ਮੰਤਰ ਉਜਾਰਾ।
ਭਾਈ ਜਿੱਥੇ ਅਗਿਆਨ ਦਾ ਗਾੜਾ ਅੰਧਾਰਾ ਸੀ, ਅੰਧੇਰ ਸੀ, ਸਮਝ ਨੀ ਪੈਂਦੀ ਸੀ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਉੱਥੇ ਭਾਈ ਇੰਨਾ ਅੰਧਾਰਾ ਸੀ ਕਿ ਗੁਰੂ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਲੱਭਦਾ ਸੀ, ਕਿੱਧਰ ਨੂੰ ਹੱਥ ਮਾਰਿਆ ਨਹੀਂ ਦੀਂਦਾ ਸੀ ਕਿ ਕਿਹੜੇ ਪਾਸੇ ਜਾਣਾ ਹੈ। ਇਸ ਵਾਸਤੇ ਭਾਈ ਐਸਾ ਸਤਿਗੁਰੂ ਪਾਤਸ਼ਾਹ ਹੈ ਕਿ ਅੰਧਕਾਰ ਮੈਂ ਗੁਰਮੰਤਰ ਉਜਾਰਾ। ਗੁਰੂ ਕਾ ਜਿਹੜਾ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਉਹ ਭਾਈ ਅੰਧਕਾਰ ਦੇ ਵਿੱਚ ਉਜਿਆਰਾ, ਚਾਨਣਾ ਕਰਨ ਦੇਣ ਵਾਲਾ ਹੈ, ਰਸਤਾ ਦਿਖਾਉਣ ਵਾਲਾ ਹੈ।
ਗੁਰ ਕੈ ਸੰਗ ਸਗਲ ਨਿਸਤਾਰਾ।
ਇੱਥੇ ਇੱਕ ਨਹੀਂ ਸੰਗੀ ਸਾਥੀ ਸਗਲ ਤਰਾਏ। ਜਿਹੜੇ ਵੀ ਭਾਈ ਗੁਰੂ ਕੀ ਸੰਗਤ ਵਿੱਚ ਆ ਗਏ, ਗੁਰੂ ਨਾਲ ਜੁੜ ਗਏ, ਜਿਨ੍ਹਾਂ ਨੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਉਹਨਾਂ ਦਾ ਪਾਰ ਉਤਾਰਾ ਹੋ ਜਾਣਾ। ਇਹ ਮਨ ਵਿੱਚ ਰਤੀ ਭਰ ਵੀ ਸ਼ੰਕਾ ਨਹੀਂ ਰੱਖਣੀ ਚਾਹੀਦੀ। ਗੁਰ ਕੈ ਸੰਗ ਸਗਲ ਨਿਸਤਾਰਾ, ਗੁਰੂ ਕੀ ਸੰਗਤ ਵਿੱਚੋਂ, ਗੁਰੂ ਕੇ ਸਿਮਰਨ ਵਿੱਚੋਂ ਸਭ ਦਾ ਪਾਰ ਉਤਾਰਾ ਹੋ ਜਾਣਾ ਹੈ।
ਗੁਰ ਪੂਰਾ ਪਾਈਐ ਵੱਡ ਭਾਗੀ।
ਪਰ ਭਾਈ ਜਿਨ੍ਹਾਂ ਦੇ ਵਿੱਚੋਂ ਵੱਡੇ ਪੁਣੇ ਦੀ ਬੋ ਭਗ ਗਈ, ਟੁੱਟ ਗਈ ਹੈ, ਵੀ ਮੈਂ ਬੜਾ ਵੱਡਾ ਹੈ, ਮੈਂ ਬੜਾ ਅਮੀਰ ਹਾਂ, ਮੈਂ ਵੱਡਾ ਵੱਡਾ ਜਥੇਦਾਰ ਹਾਂ, ਮੈਂ ਵੱਡਾ ਅਹੁਦੇਦਾਰ ਹਾਂ, ਮਰਾਤਬੇ ਮੇਰੇ ਕੋਲ ਨੇ, ਇਹ ਚੀਜ਼ਾਂ ਜਿੰਨੀ ਦੇਰ ਤੱਕ ਖਤਮ ਨਹੀਂ ਹੁੰਦੀਆਂ, ਕਹਿੰਦੇ ਉਨੀ ਦੇਰ ਤੱਕ ਗੁਰੂ ਦੀ ਕਿਰਪਾ ਨਹੀਂ ਹੋਣੀ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਗੁਰ ਪੂਰਾ ਪਾਈਐ ਵੱਡ ਭਾਗੀ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕੇ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਹ ਤਾਂ ਸੰਭਵ ਹੈ ਜੇ ਆਪਣਾ ਵੱਡਾ ਪੁਣਾ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਫਿਰ ਵੱਡਿਆਂ ਭਾਗਾਂ ਵਾਲੇ ਬਣ ਜਾਵਾਂਗੇ।
ਗੁਰ ਕੀ ਸੇਵਾ ਦੁੱਖ ਨਾ ਲਾਗੀ।
ਫਿਰ ਭਾਈ ਜਦੋਂ ਗੁਰੂ ਦਾ ਸਿਮਰਨ ਕਰਾਂਗੇ, ਗੁਰੂ ਦੀ ਸੇਵਾ ਕਰਾਂਗੇ, ਤੇ ਫਿਰ ਜਨਮ ਤੇ ਮਰਨ ਦਾ ਦੁੱਖ ਨਹੀਂ ਲੱਗੇਗਾ, ਨੇੜ ਵੀ ਨਹੀਂ ਆਵੇਗਾ।
ਗੁਰ ਕਾ ਸ਼ਬਦ ਨਾ ਮਿਟਾ ਕੋਏ।
ਭਾਈ ਗੁਰੂ ਕਾ ਸ਼ਬਦ ਹੈ, ਇਸ ਗੁਰੂ ਕੀ ਬਖਸ਼ਿਸ਼ ਨੂੰ ਸ਼ਬਦ ਦੁਆਰਾ ਪ੍ਰਾਪਤ ਹੋਈ ਬਖਸ਼ ਨੂੰ ਦਾਤ ਨੂੰ ਅਸੀਸ ਨੂੰ ਬਖਸ਼ੀਸ ਨੂੰ ਕੋਈ ਮੇਟ ਨਹੀਂ ਸਕਦਾ, ਕੋਈ ਖੋ ਨਹੀਂ ਸਕਦਾ, ਕੋਈ ਲੈ ਨਹੀਂ ਸਕਦਾ। ਕਵੇ ਕਿ ਕੱਲ ਤਾਂ ਆ ਛੋਟੀਆਂ ਜਾਤਾਂ ਵਿੱਚ ਫਿਰਦਾ ਸੀ, ਭਾਈ ਗੁਰਦਾਸ ਜੀ ਨੇ ਮੋਹਰ ਲਾਈ ਨਾ, ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਕਹਿੰਦੇ ਜਿਹੜਾ ਚਮਿਆਰ ਸੀ, ਚੌਂ ਚੱਕਾਂ ਦੇ ਵਿੱਚ ਭਗਤੀ ਦੇ ਨਗਾਰੇ ਵੱਜ ਗਏ, ਵੱਡੇ ਵੱਡੇ ਰਾਜੇ ਮਹਾਰਾਜੇ ਚਰਨਾਂ ਤੇ ਜਾ ਕੇ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਮੱਥੇ ਟੇਕਣ ਲੱਗ ਪਏ। ਇਸ ਵਾਸਤੇ ਭਾਈ ਗੁਰ ਕਾ ਸ਼ਬਦ ਨਾ ਮਿਟੈ ਕੋਏ, ਗੁਰੂ ਕੇ ਸ਼ਬਦ ਦੀ ਸ਼ਕਤੀ ਕੋਈ ਨਹੀਂ ਮੇਟ ਸਕਦਾ, ਉਹ ਤਾਂ ਦਿਨ ਦਿਨ ਸਵਾਈ ਚੜ੍ਹੀ ਜਾਵੇਗੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ।
ਗੁਰ ਨਾਨਕ ਨਾਨਕ ਹਰ ਸੋਏ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਬਦੇ ਉੱਪਰ ਮੋਹਰ ਲਾਉਂਦਿਆਂ ਹੋਇਆਂ ਸਾਨੂੰ ਅਟਲ ਸਿੱਖਿਆ ਦਿੰਦੇ ਨੇ, ਗੁਰ ਨਾਨਕ ਜਿਹਦੇ ਵਿੱਚ ਨਹੀਂ ਨਾਨਾ ਪ੍ਰਕਾਰ ਅਣਕ। ਨਾਨਕ ਦੇ ਅਰਥ ਕੀਤੇ ਨੇ, ਬਹੁਤ ਅਰਥ ਕੀਤੇ ਨੇ, ਬੜੇ ਭਾਵਪੂਰਤ ਨੇ। ਹੁਣ ਸਮਾਂ ਨਹੀਂ ਸਾਧਸੰਗ ਜੀ, ਗੁਰ ਨਾਨਕ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਭਾਈ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਗੁਰ ਨਾਨਕ ਨਾਨਕ ਹਰ ਸੋਏ। ਕਹਿੰਦੇ ਭਾਈ ਜਿਹੜਾ ਗੁਰੂ ਨਾਨਕ ਹੈ ਨਾ, ਉਹੀ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਹੀ ਦਿੱਤਾ ਹੋਇਆ ਸ਼ਬਦ ਹੈ ਜਿਹਦੀ ਕਮਾਈ ਕਰਨ ਦੀ ਜ਼ਰੂਰਤ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ 'ਤੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਹਨ, ਸ਼ਬਦੀ ਕਮਾਈ ਕਰੀਏ, ਸ਼ਬਦ ਨਾਲ ਜੁੜੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ 'ਤੇ ਭਰੋਸਾ ਰੱਖੀਏ, ਸਤਿਗੁਰੂ ਦੀ ਰਹਿਮਤ ਦੇ ਪਾਤਰ ਬਣੀਏ, ਸਤਿਗੁਰੂ ਦੀ ਬਖਸ਼ਿਸ਼ ਹੋਵੇਗੀ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਖਿਮਾ ਕਰ ਦੇਣ, ਗੁਰੂ ਕੀਆਂ ਸੰਗਤਾਂ ਅਸੀਸਾਂ ਦਿਓ, ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਹਾਜ਼ਰੀ ਲਾਉਣ ਦੇ ਸਮਰੱਥ ਹੋ ਸਕੀਏ। ਦਿਓ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਓ ਮੇਲ।
ਗੁਰ ਪੂਰਾ ਪਾਈਐ ਵੱਡ ਭਾਗੀ, ਗੁਰ ਕੀ ਸੇਵਾ ਦੁੱਖ ਨਾ ਲਾਗੀ। ਗੁਰ ਕਾ ਸ਼ਬਦ ਨਾ ਮਿਟੈ ਕੋਏ। ਗੁਰ ਨਾਨਕ ਨਾਨਕ ਹਰ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।